ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਿੱਖੀ ਤੋਂ ਮੌੜ ਪਹੁੰਚੇ ਨੇ। ਭਿੱਖੀ ਦੇ ਰਹਿਣ ਵਾਲੇ ਦੇਸੂ ਨੂੰ 5 ਤੀਰ ਦੇ ਕੇ ਆਏ ਸਨ। ਲਾਲਾਂ ਵਾਲੇ ਸਖੀ ਸਰਵਰ ਦੀ ਪੂਜਾ ਤੋਂ ਹਟਾ ਕੇ ਗੁਰੂ ਕਾ ਸਿੱਖ ਬਣਾਇਆ। ਸਤਿਗੁਰੂ ਤਾਂ ਚਲੇ ਗਏ, ਪਰਖ ਵਾਸਤੇ ਖੇਡ ਵਰਤਾਈਏ ਬਿਮਾਰ ਹੋ ਗਿਆ, ਤਾਪ ਚੜਿਆ ਤੇ ਘਰ ਵਾਲੀ ਨੇ ਇਹਦੀ ਮਤ ਭਰਮਾ ਦਿੱਤੀ। ਕਹਿੰਦੀ ਤੂੰ ਪੀਰ ਤੋਂ ਬੇਮੁੱਖ ਹੋਇਆ ਤਾਂ ਤੇਰੀ ਹਾਲਤ ਹੋਈ। ਦੁਬਾਰਾ ਫੇਰ ਇਹਨੂੰ ਪ੍ਰਭਾਵਿਤ ਕਰਕੇ 2 ਦਿਨ ਤਾਂ ਨਹੀਂ ਮੰਨਿਆ, ਪਰ 3 ਦਿਨ ਗਲ ਵਿੱਚ ਪਾ ਲਈ ਖੂੰਡੀ, ਪੀਰ ਦੇ ਜਾ ਕੇ ਰੋਟ ਚੜਾ ਦਿੱਤਾ। 5 ਤੀਰ ਘਰ ਵਾਲੀ ਨੂੰ ਦੇ ਦਿੱਤੇ, ਉਹਨੇ ਮਤ ਦੀ ਮਾਰੀ ਹੋਈ ਨੇ 5 ਤੀਰ ਸਤਿਗੁਰਾਂ ਦੇ ਟੁਕੜੇ ਟੁਕੜੇ ਕਰ ਦਿੱਤੇ। ਗੁਰੂ ਬਖਸ਼ਿਸ਼ ਤੋੜ ਦਿੱਤੀ। ਸਤਿਗੁਰਾਂ ਨੂੰ ਪਤਾ ਲੱਗਾ, ਉੱਥੇ ਸਤਿਗੁਰਾਂ ਦੇ ਚਰਣਾਂ 'ਚ ਵਿੱਚ ਪੰਚਾਇਤ ਬੈਠੀ ਸੀ। ਉਹਨਾਂ ਨੇ ਆਖਿਆ, ਮਹਾਰਾਜ ਬਖਸ਼ ਲਓ। 2-3 ਵਾਰੀ ਜਾ ਕੇ ਦੇਸੂ ਨੂੰ ਸਮਝਾਇਆ, ਪਹਿਲਾਂ ਮੁੱਕਰ ਗਿਆ। ਮਹਾਰਾਜ ਜੀ ਆਖਿਆ, ਉਹ 5 ਵੀਰ ਕਾਹਲੇ ਬੈਠੇ ਨੇ, ਚਲੋ ਹੁਣ ਤਲਕਾ ਤਾਂ ਵਸੇਗਾ ਕਿਉਂਕਿ ਤੁਸੀਂ ਵਿੱਚ ਫਿਰਦੇ ਰਹੇ ਹੋ, ਪਰ ਦੇਸੂ ਨੂੰ ਆਪਣੀ ਇਸ ਕਰਤੂਤ ਦੀ ਸਜ਼ਾ ਮਿਲੇਗੀ, ਇਹਦਾ ਵੰਸ਼ ਨਹੀਂ ਚੱਲੇਗਾ। ਦੇਸੂ ਦੀ ਮੌਤ ਹੋਈ ਕੁਝ ਦਿਨਾਂ 'ਚ। ਇਹਦਾ ਲੜਕਾ ਗੈਂਡਾ ਉਹਦਾ ਨਾਂ ਸੀ, ਉਹ ਬੈਠਾ ਤਖ਼ਤ ਤੇ, ਉਹਨੂੰ ਵੀ ਕਤਲ ਕਰ ਦਿੱਤਾ ਗਿਆ। ਉਹਦਾ ਅੱਗੇ ਲੜਕਾ ਸੀ ਗੈਂਡੇ ਦਾ, ਪੋਤਰਾ ਦੇਸੂ ਦਾ। ਸ਼ਰੀਕਾਂ ਨੇ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਦੇਸੂ ਦੀ ਸਾਰੀ ਅੰਸ਼ਵੰਸ਼ੀ ਖਤਮ ਹੋ ਗਈ। ਗੁਰੂ ਬਖਸ਼ਿਸ਼ ਦਾ ਨਿਰਾਦਰ ਕੀਤਾ ਇਹਨੇ। ਇਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੌੜ ਪਿੰਡ ਤੋਂ ਦਮਦਮਾ ਸਾਹਿਬ, ਤੇ ਦਮਦਮਾ ਸਾਹਿਬ ਤੋਂ ਖਾਨਾ ਨਗਰ ਹੈ, ਖਾਨੇ ਨਗਰ ਵੀ ਕਹਿ ਦਿੰਦੇ ਨੇ, ਉਸ ਨਗਰ ਵਿੱਚ ਸਤਿਗੁਰੂ ਜੀ ਪਹੁੰਚੇ ਨੇ। ਤੇ ਖਾਨੇ ਤੋਂ ਚੱਲ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਸੂਲੀ ਸਰ ਸਾਹਿਬ, ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸਥਾਨ ਸੂਲੀ ਸਰ, ਇੱਥੇ ਸਤਿਗੁਰੂ ਜੀ ਆਏ ਨੇ। ਆਓ ਉੱਥੋਂ ਦਾ ਇਤਿਹਾਸ ਜੋ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਵੇਰਾ ਇਸੀ ਰੀਤ ਸੇਵਤ ਸੁਮਤ ਵਰ ਪਾਵੈ ਨਰ ਬ੍ਰਿੰਦ।
ਇਸੇ ਰੀਤ ਨਾਲ ਜਿਹੜਾ ਸਤਿਗੁਰਾਂ ਦੀ ਸੇਵਾ ਕਰਦਾ, ਜਿਸ ਨਗਰ ਚ ਸਤਿਗੁਰੂ ਜੀ ਜਾਂਦੇ ਨੇ, ਕਈ ਨਗਰਾਂ ਵਾਲਿਆਂ ਨੇ ਸੇਵਾ ਨਹੀਂ ਕੀਤੀ, ਪਰ ਕਈਆਂ ਨੇ ਬੜੀ ਸੇਵਾ ਕੀਤੀ, ਬੜੀ ਟਹਿਲ ਕੀਤੀ। ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ, ਉਹਨਾਂ ਸੁਮਤ ਵਾਲਿਆਂ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਵਰ ਪ੍ਰਾਪਤ ਹੋਏ।
ਜਬੈ ਅਵਗਿਆ ਕੋ ਕਰੈ ਸਰਾਪ ਸਹਿਮਤ ਮੰਦ।
ਜੇ ਕੋਈ ਗੁਰੂ ਸਾਹਿਬ ਦੀ ਅਵਗਿਆ ਕਰਦਾ, ਅਨਾਦਰ ਕਰਦਾ, ਜਿਵੇਂ ਦੇਸੂ ਨੇ ਕੀਤਾ, ਦੇਸੂ ਵਰਗੇ ਹੋਰ ਵੀ ਸਨ ਕਈ, ਜੇ ਕੋਈ ਅਨਾਦਰ ਕਰਦਾ ਤਾਂ ਉਹ ਹੋਣੀ ਦੇ ਸ਼ਿਕਾਰ ਬਣ ਜਾਂਦੇ ਨੇ, ਉਹਨਾਂ ਨੂੰ ਸਰਾਪ ਵੀ ਪ੍ਰਾਪਤ ਹੋ ਜਾਂਦੇ ਹਨ।
ਜੋ ਪਈ ਪੁਨ ਸੂਲੀ ਸਰ ਕੋ ਗੁਰ ਆਏ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਖਾਨੇ ਨਗਰ ਤੋਂ ਚੱਲ ਕੇ ਸੂਲੀ ਸਰ ਸਾਹਿਬ ਆਏ ਨੇ। ਸੂਲੀ ਸਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਹਨ।
ਤੀਰਾ ਕਰਿਓ ਦੇਖ ਸ਼ਬ ਥਾਏ।
ਸੂਲੀ ਸਰ ਸਾਹਿਬ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ। ਇੱਥੇ ਆ ਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਹਨ।
ਸੂਰਜ ਅਸਤਿਓ ਪਾਂਧਕਾਰੇ।
ਸੂਰਜ ਅਸਤ ਹੋ ਗਿਆ, ਸ਼ਾਮ ਪੈ ਗਈ, ਅੰਧਕਾਰ ਯਾਨੀ ਕਿ ਹਨੇਰਾ ਹੋ ਗਿਆ। ਜਦੋਂ ਸਤਿਗੁਰੂ ਜੀ ਸੂਲੀ ਸਰ ਉਤਰੇ, ਸ਼ਾਮ ਦਾ ਸਮਾਂ ਸੀ, ਸੂਰਜ ਅਸਤ ਹੋਇਆ ਤੇ ਹਨੇਰਾ ਵਰਤ ਗਿਆ, ਚਾਰੇ ਪਾਸੇ ਹਨੇਰਾ ਪੈ ਗਿਆ।
ਖਾਣ ਪਾਨ ਕਰ ਸੁਪਤੇ ਸਾਰੇ।
ਸਾਰੇ ਖਾਣ ਪਾਨ ਕਰਕੇ ਸੌਂ ਗਏ, ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਸਭ ਨੇ ਲੰਗਰ ਪ੍ਰਸ਼ਾਦਾ, ਜਿੰਨੇ ਸਤਿਗੁਰਾਂ ਦੇ ਨਾਲ ਸੇਵਕ ਸਿੱਖ ਸੀ ਸੰਗਤ ਸੀ, ਸਭ ਨੇ ਭੋਜਨ ਆਦਿਕ ਗ੍ਰਹਿਣ ਕੀਤਾ, ਸਭ ਆਰਾਮ ਕਰਨ ਲੱਗੇ।
ਦੁਆ ਤਸਕਰ ਗੁਰ ਕੇ ਢਿੱਗ ਲਾਗੇ।
ਉੱਥੇ ਇਲਾਕੇ ਵਿੱਚ 2 ਚੋਰ ਸਨ, ਜਿਹੜੇ ਚੋਰੀਆਂ ਕਰਦੇ ਸੀ, ਉਹਨਾਂ ਨੇ ਜਦੋਂ ਸਤਿਗੁਰਾਂ ਦਾ ਡੇਰਾ ਕੀਤਾ, ਵੇਖਿਆ ਬਾਹਰੋਂ ਕੋਈ ਆਏ ਨੇ ਵਿਅਕਤੀ, ਪਰਦੇਸੀ ਨਰ ਲੱਗਦੇ ਨੇ, ਉਹ ਚੋਰਾਂ ਨੇ ਦਿਨੇ ਤਾੜ ਰੱਖੀ ਤੇ ਰਾਤ ਨੂੰ ਆ ਗਏ, 2 ਚੋਰ ਉੱਥੇ ਚੱਲ ਕੇ ਆ ਗਏ।
ਕਿਤਕ ਦਿਨਾਂ ਤੇ ਮੂੜੇ ਅਭਾਗੇ।
ਕਈ ਦਿਨਾਂ ਦੇ ਪਿੱਛੇ ਲੱਗੇ ਹੋਏ ਸੀ ਸਤਿਗੁਰਾਂ ਦੇ, ਦਾਅ ਤੱਕ ਰਹੇ ਸੀ ਵੀ ਕਿਸੇ ਤਰੀਕੇ ਇਹਨਾਂ ਦੇ ਕੋਲੋਂ ਕੋਈ ਚੋਰੀ ਕਰਕੇ ਲੈ ਚੱਲੀ, ਘੋੜੇ ਚੋਰੀ ਕਰਕੇ ਲੈ ਚੱਲੀਏ ਜੇ ਹੋਰ ਕੁਝ ਕਾਬੂ ਨਾ ਆਵੇ। ਘੋੜਾ ਹੀ ਇੱਕ ਇੱਕ ਬੜਾ ਬੜੇ ਕੀਮਤੀ ਘੋੜੇ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲ, ਤੇ ਉਹ ਮੂੜ ਅਭਾਗੇ ਦੋ ਚੋਰ ਇੱਥੇ ਚੱਲ ਕੇ ਆ ਪਹੁੰਚੇ।
ਇੱਕ ਤੁਰਕ ਇੱਕ ਹਿੰਦੂ ਸੋਏ,
ਇਹਨਾਂ ਵਿੱਚੋਂ ਇੱਕ ਮੁਸਲਮਾਨ ਸੀ ਇੱਕ ਹਿੰਦੂ ਸੀ। ਵੈਸੇ ਤਾਂ ਇਹੋ ਜਿਹੇ ਆਦਮੀਆਂ ਦਾ ਕੋਈ ਧਰਮ ਨਹੀਂ ਹੁੰਦਾ, ਪਰ ਫਿਰ ਵੀ ਇਹ ਚੋਰ ਸਨ ਤੇ ਇੱਕ ਇਹਨਾਂ ਵਿੱਚੋਂ ਹਿੰਦੂ ਸੀ ਇੱਕ ਮੁਸਲਮਾਨ ਸੀ।
ਲੈਨ ਤੁਰੰਗ ਤੱਕ ਦੂਏ
ਦਾਤ ਤੱਕ ਰਹੇ ਸਨ ਵੀ ਰਾਤ ਦਾ ਹਨੇਰਾ ਪਵੇ। ਰਾਤ ਬੜੀ ਹਨੇਰੀ ਸੀ, ਗੂੜੀ ਹਨੇਰੀ ਰਾਤ ਸੀ ਤੇ ਸਤਿਗੁਰਾਂ ਦੇ ਘੋੜਿਆਂ ਵੱਲ ਵੇਖ ਰਹੇ ਸੀ। ਜਿਹੜਾ ਗੁਰੂ ਪਾਤਸ਼ਾਹ ਦੀ ਸਵਾਰੀ ਦਾ ਘੋੜਾ ਸੀ ਉਹਦੇ ਤੇ ਇਹਨਾਂ ਦੀ ਨਿਗਾਹ ਸੀ, ਉਹਦੇ ਨਾਲ ਹੋਰ ਵੀ ਕਈ ਘੋੜੇ ਸਨ ਤੇ ਘੋੜਿਆਂ ਤੇ ਇਹਨਾਂ ਦੀ ਨਿਗਾਹ ਪਈ ਹੋਈ ਵੀ ਘੋੜੇ ਖੋਲ ਕੇ ਇਥੋਂ ਲੈ ਚੱਲੀਏ।
ਸਿਵਰ ਨਿਕਟ ਬੈਠੇ ਕਿਤ ਦੁਰਕੈ,
ਰੁਕ ਕੇ ਜਿੱਥੇ ਸਤਿਗੁਰਾਂ ਨੇ ਸੂਲੀ ਸਰ ਚ ਡੇਰਾ ਕੀਤਾ ਉਥੇ ਮਹਾਰਾਜ ਜੀ ਦੇ ਡੇਰੇ ਦੇ ਨਾਲ ਹੀ ਕਿਤੇ ਲੁਕ ਕੇ ਓਹਲੇ ਹੋ ਕੇ ਝਾੜਾਂ ਚ ਬੈਠ ਗਏ।
ਦੇਖਣ ਕਾਤਲੇ ਜੇ ਮਾਰ ਕੇ
ਦਾਤ ਵੇਖਣ ਲੱਗੇ, ਦਾਤ ਤੱਕਣ ਲੱਗੇ ਵੀ ਕਿਸੇ ਤਰੀਕੇ ਨਾਲ ਅੱਜ ਨੀ ਆਪਾਂ ਰਾਤ ਜਾਣ ਦੇਣੀ। ਅੱਗੇ ਕਈ ਦਿਨ ਹੋ ਗਏ ਨੇ ਦਾ ਵੇਖਦੇ ਆ, ਅੱਜ ਆਪਾਂ ਰਾਤ ਨੀ ਜਾਣ ਦੇਣੀ, ਅੱਜ ਆਪਾਂ ਇਥੋਂ ਚੋਰੀ ਕਰਕੇ ਘੋੜੇ ਕੱਢ ਕੇ ਜਰੂਰ ਲੈ ਕੇ ਜਾਣੇ ਨੇ।
ਤਬੈ ਕਿਹਰੀ ਭੀਖਨ ਭੀਖਾ ਗੁਰਡੇਰੇ ਕੋ ਆਵਤ ਦੇਖਾ।
ਰਾਤ ਦਾ ਸਮਾਂ ਸੀ, ਅੱਧੀ ਕੋ ਰਾਤ ਦਾ ਸਮਾਂ ਹੋਇਆ, ਇਹ ਦਾਤ ਤੱਕੀ ਜਾਂਦੇ ਨੇ ਵੀ ਸਾਰੇ ਜਣੇ ਸੌ ਜਾਣ ਤੇ ਸਭ ਜਦੋਂ ਸਾਰੇ ਸੌ ਗਏ ਕੁੱਕ ਨੀਂਦ ਵਿੱਚ ਤਾਂ ਇਥੋਂ ਘੋੜੇ ਖੋਲ ਕੇ ਲੈ ਜਾਵਾਂਗੇ। ਏਦਾਂ ਰਾਤ ਪੈ ਗਈ ਤੇ ਰਾਤ ਨੂੰ ਇਹਨਾਂ ਦੋਵਾਂ ਚੋਰਾਂ ਨੇ ਇੱਕ ਕੀ ਵੇਖਿਆ, ਲੋਕਿਕ ਦ੍ਰਿਸ਼ ਵੇਖਿਆ ਕਿ ਇੱਕ ਬੜਾ ਭਿਆਨਕ ਬੱਬਰ ਸ਼ੇਰ, ਬੜਾ ਭਿਆਨਕ ਹੈ, ਬੜਾ ਕਿਹਰ ਕਿਹਰ ਕਹਿੰਦੇ ਨੇ ਸ਼ੇਰ ਨੂੰ, ਕਹਿੰਦੇ ਬੜਾ ਭਿਆਨਕ ਸ਼ੇਰ ਇਹਨਾਂ ਨੇ ਸਤਿਗੁਰਾਂ ਦੇ ਡੇਰੇ ਵਿੱਚ ਵੇਖਿਆ।
ਗੁਰ ਡੇਰੇ ਕੋ ਆਵਤ ਦੇਖਾ,
ਸਤਿਗੁਰਾਂ ਦੇ ਡੇਰੇ ਵੱਲ ਉਸ ਸ਼ੇਰ ਨੂੰ ਆਉਂਦਾ ਵੇਖਿਆ।
ਚਾਰੋਂ ਓਰ ਫਿਰਿਓ ਕਰ ਬੰਧਨ,
ਗੁਰੂ ਤੇਗ ਬਹਾਦਰ ਸਾਹਿਬ ਦਾ ਤੰਬੂ ਲੱਗਾ ਸੀ, ਮਹਾਰਾਜ ਜੀ ਦਾ ਆਸਣ ਸੀ, ਉਹ ਸ਼ੇਰ ਸਤਿਗੁਰਾਂ ਦੇ ਉਸ ਤੰਬੂ ਦੇ ਆਲੇ ਦੁਆਲੇ ਪਰਿਕਰਮਾ ਕਰ ਰਿਹਾ। ਇਹਨਾਂ ਚੋਰਾਂ ਨੇ ਵੇਖਿਆ, ਬੈਠੇ ਤਾਂ ਚੋਰੀ ਕਰਨ ਵਾਸਤੇ ਬੈਠੇ ਸੀ, ਬੈਠਿਆਂ ਨੇ ਕੌਤਕ ਵੇਖ ਲਿਆ ਕਿ ਇੱਕ ਸ਼ੇਰ ਹੈ, ਬੜਾ ਭਿਆਨਕ ਸ਼ੇਰ। ਹੁਣ ਸ਼ੇਰ ਤਾਂ ਕਿਸੇ ਦਾ ਮਿੱਤਰ ਨਹੀਂ ਹੁੰਦਾ, ਪਰ ਇੱਥੇ ਇਹਨਾਂ ਨੇ ਜ਼ਾਹਰ ਕੌਤਕ ਵੇਖਿਆ ਕਿ ਉਹ ਸ਼ੇਰ ਸਤਿਗੁਰਾਂ ਦੇ ਡੇਰੇ ਦੀ ਪਰਿਕਰਮਾ ਕਰ ਰਿਹਾ, ਘੁੰਮ ਕੇ ਪਰਿਕਰਮਾ ਕਰਕੇ ਮੱਥਾ ਟੇਕ ਰਿਹਾ।
ਇਸ ਇਮ ਮਨਾਇਕ ਦੋਸ਼ ਨਿਕੰਦਨ,
ਸ਼ੇਰ ਨੇ ਪਹਿਲਾਂ ਚਾਰੇ ਪਾਸੇ ਫਿਰਿਆ, ਚਾਰੇ ਪਾਸੇ ਫਿਰ ਕੇ ਪਰਿਕਰਮਾ ਕਰਕੇ ਫਿਰ ਉਹਨੇ ਮੱਥਾ ਟੇਕਿਆ, ਵੰਦਨਾ ਕੀਤੀ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹਨੇ ਮਨਾਇਆ, ਨਮਸਕਾਰ ਕੀਤੀ।
ਗਮਨੇ ਉਪਨ ਕਾਨਨ ਕੋ ਸੋਏ,
ਕੁਝ ਦੂਰੀ ਤੇ ਜੰਗਲ ਸੀ, ਸ਼ੇਰ ਉੱਥੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਉਥੋਂ ਵਾਪਸ ਚਲਾ ਗਿਆ। ਚੋਰ ਵੇਖ ਰਹੇ ਨੇ ਬੈਠੇ, ਇਹ ਦਾਤ ਤੱਕਦੇ ਸੀ ਘੋੜਾ ਖੋਲਣ ਵਾਸਤੇ ਕਿ ਕਿਸੇ ਤਰੀਕੇ ਘੋੜਾ ਖੋਲ ਕੇ ਲੈ ਚੱਲੀਏ, ਤੇ ਇਹਨੇ ਨੂੰ ਇਹ ਕੌਤਕ ਵੇਖਿਆ ਕਿ ਸ਼ੇਰ ਪਰਿਕਰਮਾ ਕਰਕੇ ਸਤਿਗੁਰਾਂ ਦੇ ਡੇਰੇ ਦੀ ਨਮਸਕਾਰ ਕਰਕੇ ਉਹ ਜੰਗਲ ਨੂੰ ਬੰਨ ਨੂੰ ਚਲਾ ਗਿਆ।
ਦੇਖਤ ਦੋ ਸਤਸ਼ਕਰ ਦੋਏ,
ਕਹਿੰਦੇ ਵੇਖਦਿਆਂ ਜਿਹੜੇ ਉਹ ਚੋਰ ਸਨ ਉਹ ਵੀ ਡਰ ਗਏ ਵੀ ਕਿਤੇ ਸ਼ੇਰ ਸਾਡੇ ਵੱਲ ਨਾ ਆ ਜਾਏ, ਉਹ ਦੁਰ ਗਏ, ਲੁੱਕ ਕੇ ਬੈਠ ਗਏ, ਉਨੀ ਦੇਰ ਤੱਕ ਉੱਥੇ ਨੇੜੇ ਨਹੀਂ ਆਏ।
ਕਯੋ ਤੁਰਕ ਇਹ ਸਾਚੇ ਪੀਰਾ, ਉਚਿਤ ਮਾਨ ਬੇਗੁਨੇ ਗਈਰਾ।
ਉਸ ਵੇਲੇ ਜਿਹੜਾ ਮੁਸਲਮਾਨ ਚੋਰ ਸੀ ਨਾ, ਉਹ ਆਪਣੇ ਨਾਲ ਦੇ ਸਾਥੀ ਚੋਰ ਨੂੰ ਜਿਹੜਾ ਹਿੰਦੂ ਸੀ ਉਹਨੂੰ ਬੋਲਿਆ, ਕਹਿਣ ਲੱਗਾ ਭਾਈ ਇੱਥੇ ਤਾਂ ਪ੍ਰਤੱਖ ਕਲਾ ਵਰਤ ਰਹੀ ਹੈ, ਵੇਖੋ ਜਿਹਨਾਂ ਨੂੰ ਬੱਬਰ ਸ਼ੇਰ ਵੀ ਨਮਸਕਾਰ ਕਰਕੇ ਜਾ ਰਿਹਾ ਹੈ, ਹਾਲਾਂਕਿ ਬੱਬਰ ਸ਼ੇਰ ਹਮਲਾ ਕਰ ਸਕਦਾ ਸੀ ਇਹਨਾਂ ਤੇ, ਪਰ ਉਹ ਨਮਸਕਾਰ ਕਰਕੇ ਪਰਿਕਰਮਾ ਕਰਕੇ ਜਾ ਰਿਹਾ, ਇਹ ਕੋਈ ਸਧਾਰਨ ਵਿਅਕਤੀ ਨਹੀਂ, ਇਹ ਸੱਚੇ ਪੀਰ ਨੇ। ਮੁਸਲਮਾਨ ਸੀ ਨਾ, ਮੁਸਲਮਾਨ ਵੱਡਿਆਂ ਨੂੰ ਗੁਰੂਆਂ ਨੂੰ ਪੀਰ ਕਹਿੰਦੇ ਨੇ, ਕਹਿੰਦੇ ਜੀ ਇਹ ਤਾਂ ਸੱਚੇ ਪੀਰ ਨੇ, ਬੜੇ ਉਚਿਤ ਮਾਨ ਬੇਗੁਨੀ ਗਹੀ, ਸਾਡੇ ਵੀ ਮੰਨਣ ਯੋਗ ਨੇ, ਜਿਨ੍ਹਾਂ ਨੂੰ ਜਾਨਵਰ ਵੀ ਮੱਥਾ ਟੇਕ ਰਹੇ ਨੇ, ਏਡਾ ਭਿਆਨਕ ਜਾਨਵਰ ਸ਼ੇਰ ਵੀ ਜਿਨ੍ਹਾਂ ਦੀ ਪਰਿਕਰਮਾ ਕਰ ਰਿਹਾ, ਆਪਾਂ ਤਾਂ ਫਿਰ ਬੰਦੇ ਆ, ਇਹ ਤਾਂ ਸਾਡੇ ਵੀ ਮੰਨਣ ਯੋਗ ਨੇ, ਪੂਜਣੇ ਯੋਗ ਨੇ।
ਉਚਿਤ ਮਾਨ ਬੇਗੁਨੀ ਗਹੀਰ,
ਮੰਨਣ ਯੋਗ ਨੇ, ਗੁਣਾਂ ਦੇ ਗਹੀਰ ਹਨ।
ਜਿਸ ਡਿੱਗ ਪਸ਼ੂ ਸ਼ੇਰ ਚੱਲ ਆਵਾ।
ਜਿਨ੍ਹਾਂ ਦੇ ਕੋਲ ਇੱਕ ਪਸ਼ੂ ਜਾਨਵਰ ਸ਼ੇਰ ਚੱਲ ਕੇ ਆਇਆ,
ਨਮੋ ਪ੍ਰਦਰਸ਼ਨ ਕਰਨ ਸਿਧਾਵਾ।
ਸ਼ੇਰ ਨੇ ਆ ਕੇ ਇਹਨਾਂ ਨੂੰ ਨਮਸਕਾਰ ਕੀਤੀ, ਨਾਲੇ ਇਹਨਾਂ ਦੇ ਡੇਰੇ ਦੀ ਪਰਿਕਰਮਾ ਕੀਤੀ ਹੈ।
ਮੈਂ ਤੋ ਕਰੋ ਨਾ ਇਨਕੀ ਚੋਰੀ, ਹੇਠਾਂ ਬੰਧਨ ਹੋ ਕਰ ਜੋੜੇ।
ਮਾਤਾ ਆ ਗਈ ਮੁਸਲਮਾਨ ਚੋਰ ਨੂੰ, ਕਹਿੰਦਾ ਮੈਂ ਤਾਂ ਨੀ ਇਹਨਾਂ ਦੇ ਡੇਰੇ ਤੇ ਚੋਰੀ ਕਰਦਾ, ਮੈਂ ਤਾਂ ਨੀ ਇੱਥੇ ਚੋਰੀ ਕਰ ਸਕਦਾ। ਜਿੱਥੇ ਆ ਕੇ ਸ਼ੇਰ ਵੀ ਨਮਸਕਾਰਾਂ ਕਰਦੇ ਨੇ, ਐਸੇ ਮਾਲਕ ਦੇ ਘਰ ਦੇ ਵਿੱਚ ਮੈਂ ਚੋਰੀ ਨਹੀਂ ਕਰ ਸਕਦਾ, ਮੈਂ ਤਾਂ ਇਹਨਾਂ ਨੂੰ ਹੱਥ ਜੋੜ ਕੇ ਇੱਥੋਂ ਹੀ ਵੰਦਨਾ ਕਰਦਾ, ਮੱਥਾ ਟੇਕਦਾ।
ਜੇ ਨਿਜ ਭਲਾ ਕਰਨ ਔਰ ਧਰੈ, ਚਲੋ ਅਪਰ ਥਲ ਚੋਰੀ ਕਰੈ।
ਚੱਲ ਵੀ ਮਿੱਤਰਾ, ਜੇ ਆਪਣਾ ਭਲਾ ਚਾਹੁੰਦਾ ਨਾ, ਜੇ ਤੂੰ ਚਾਹੁੰਦਾ ਵੀ ਤੇਰਾ ਵੀ ਭਲਾ ਹੋਵੇ ਤੇ ਮੇਰਾ ਵੀ ਭਲਾ ਹੋਵੇ, ਤੇ ਆਪਾਂ ਇੱਥੋਂ ਚੱਲੀਏ ਕਿਤੇ ਹੋਰ ਜਾ ਕੇ, ਜਾਂ ਥਾਵਾਂ ਹੋਰ ਥੋੜੀਆਂ ਨੇ, ਹੋਰ ਜਾ ਕੇ ਕਿਤੇ ਚੋਰੀ ਕਰ ਲੈਂਦੇ ਹਾਂ, ਪਰ ਇੱਥੇ ਮੈਂ ਚੋਰੀ ਨਹੀਂ ਕਰਨੀ। ਜਿਹੜਾ ਮੁਸਲਮਾਨ ਚੋਰ ਸੀ ਉਹ ਨਾਲ ਦੇ ਹਿੰਦੂ ਚੋਰ ਨੂੰ ਕਹਿ ਰਿਹਾ, ਕਹਿੰਦਾ ਆਪਾਂ ਇੱਥੋਂ ਚੱਲੀਏ, ਇੱਥੋਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਚੋਰੀ ਕਰੀਏ, ਇੱਥੇ ਮੈਂ ਚੋਰੀ ਨਹੀਂ ਕਰ ਸਕਦਾ।
ਸੁਣ ਹਿੰਦੂ ਨੇ ਬਾਕ ਅਲਾਇਓ,
ਸੁਣ ਕੇ ਜਿਹੜਾ ਉਹ ਹਿੰਦੂ ਚੋਰ ਸੀ ਉਹ ਬੋਲਿਆ ਮੁਸਲਮਾਨ ਚੋਰ ਨੂੰ, ਕਹਿਣ ਲੱਗਾ
ਕਿਉਂ ਨਿਜ ਮਨ ਮੈਂ ਭਰਮ ਉਠਾਇਓ।
ਕਿਉਂ ਤੂੰ ਆਪਣੇ ਮਨ ਚ ਭਰਮ ਕਰਦਾ, ਤੂੰ ਆਪਣੇ ਮਨ ਵਿਚ ਇਸ ਤਰ੍ਹਾਂ ਦਾ ਡਰ, ਇਸ ਤਰ੍ਹਾਂ ਦਾ ਭਰਮ ਕਿਉਂ ਕਰਦਾ?
ਕੇ ਕੋ ਸੁਧ ਕਿਉਂ ਆਇਓ ਸ਼ੇਰ,
ਕਿਆ ਖਬਰ ਹੋਵੇ ਵੀ ਇਹ ਸ਼ੇਰ ਕਿਉਂ ਆਇਆ ਸੀ ਇੱਥੇ? ਇਹ ਥੋੜੀ ਪਤਾ ਵੀ ਉਹ ਮੱਥਾ ਹੀ ਟੇਕ ਰਿਹਾ ਸੀ, ਪਰਿਕਰਮਾ ਹੀ ਕਰ ਰਿਹਾ ਸੀ, ਖਬਰੇ ਉਹ ਸ਼ੇਰ ਇੱਥੇ ਕਿਉਂ ਆਇਆ ਸੀ, ਕੀ ਗੱਲ ਹੈ, ਉਹ ਕਿਉਂ ਆਇਆ ਸੀ ਇੱਥੇ, ਕਿਹੜਾ ਕਿਸੇ ਨੂੰ ਸੁੱਧ ਹੈ ਖਬਰ ਹੈ?
ਤੈਂ ਕਿਆ ਅਜ਼ਮਤ ਪਿੱਖੀ ਬਡੇਰ,
ਸ਼ੇਰ ਆ ਕੇ ਉੱਥੇ ਘੁੰਮ ਕੇ ਚਲਾ ਗਿਆ ਗੇੜਾ ਦੇ ਕੇ, ਤੇ ਤੂੰ ਅਜ਼ਮਤ ਵੇਖ ਲਈ ਵੀ ਇਹ ਕਰਾਮਾਤ ਹੈ? ਹੋ ਸਕਦਾ ਸ਼ੇਰ ਨੇ ਹਮਲਾ ਨਾ ਕੀਤਾ ਹੋਵੇ, ਰੱਜਿਆ ਹੋਵੇ, ਭੁੱਖਾ ਹੁੰਦਾ ਤੇ ਹਮਲਾ ਕਰ ਦਿੰਦਾ, ਉਹ ਰੱਜਿਆ ਸੀ ਇੱਥੋਂ ਘੁੰਮ ਕੇ ਵਾਪਸ ਚਲਾ ਗਿਆ, ਇਹਦੇ ਵਿੱਚ ਤੂੰ ਕੀ ਕਰਾਮਾਤ ਵੇਖ ਲਈ, ਇਹਦੇ ਵਿੱਚ ਭਲਾ ਤੂੰ ਕੀ ਅਜ਼ਮਤ ਵੇਖ ਲਈ ਹੈ?
ਕਿਤਕ ਦਿਨਨ ਤੇ ਹਮ ਸੰਗ ਫਿਰੈ,
ਆਪਾਂ ਨੂੰ ਇੰਨੇ ਦਿਨ ਹੋ ਗਏ ਨੇ ਨਾਲ ਫਿਰਦਿਆਂ ਇਹਨਾਂ ਦੇ ਪਿੱਛੇ ਪਿੱਛੇ, ਅੱਜ ਆਪਣਾ ਦਾ ਲੱਗਾ ਤੇ ਆਪਾਂ ਦਾ ਛੱਡ ਦਈਏ? ਕਹਿੰਦਾ ਕਿੰਨੇ ਦਿਨ ਹੋ ਗਏ ਨੇ ਆਪਾਂ ਨੂੰ ਇਹਨਾਂ ਦੇ ਨਾਲ ਫਿਰਦਿਆਂ,
ਅੱਜ ਭਇਓ ਤਮ ਨਭ ਕੰਨ ਘੇਰੈ,
ਵੀ ਅੱਜ ਹਨੇਰੀ ਰਾਤ ਪਈ, ਅੱਜ ਤਾਂ ਆਕਾਸ਼ ਵਿੱਚ ਬੱਦਲ ਵੀ ਛਾਏ ਹੋਏ ਨੇ, ਤੇ ਬੱਦਲ ਛਾਏ ਹੋਣ ਕਰਕੇ ਰਾਤ ਆਪਣੇ ਪੱਖ ਦੇ ਵਿੱਚ ਹੈ, ਜਿੰਨਾ ਜ਼ਿਆਦਾ ਹਨੇਰਾ ਹੋਵੇਗਾ ਰਾਤ ਵਿੱਚ ਓਨੇ ਹੀ ਚੋਰਾਂ ਦੇ ਪੱਖ ਦੀ ਗੱਲ ਹੁੰਦੀ ਹੈ, ਵੀ ਨਜ਼ਰ ਹੀ ਨਾ ਆਈਏ, ਦਿਸੀਏ ਹੀ ਨਾ। ਕਹਿੰਦਾ ਅੱਜ ਹਨੇਰੀ ਰਾਤ ਹੈ, ਵੇਖੋ ਆਕਾਸ਼ ਵਿੱਚ ਅੱਜ ਬੱਦਲ ਛਾਏ ਹੋਏ ਨੇ,
ਕੈਸੇ ਤਜ ਕਰ ਜਾਏ ਤੁਰੰਗ,
ਮੈਂ ਅੱਜ ਦਾ ਸਮਾਂ, ਅੱਜ ਮੈਂ ਇਹ ਘੋੜਾ ਛੱਡ ਕੇ ਕਿਵੇਂ ਚਲਾ ਜਾਵਾਂ, ਅੱਜ ਆਪਾਂ ਇਹ ਘੋੜਾ ਛੱਡ ਕੇ ਕਿਵੇਂ ਟੁਰ ਜਾਈਏ, ਅੱਜ ਤਾਂ ਆਪਾਂ ਪੂਰਾ ਦਾ ਲਾਣਾ।
ਲੈ ਹੈ ਅੱਜ ਭਲੀ ਬਿਦ ਸੰਗ,
ਅੱਜ ਤਾਂ ਘੋੜਾ ਲੈ ਕੇ ਜਾਵਾਂਗੇ ਨਾਲ, ਕਿਉਂਕਿ ਇੰਨੇ ਦਿਨ ਹੋ ਗਏ ਨੇ ਸਾਨੂੰ ਵੇਖਦਿਆਂ, ਅੱਜ ਆਪਾਂ ਨੂੰ ਮੌਕਾ ਮਿਲਿਆ, ਅੱਜ ਆਪਾਂ ਨੂੰ ਸਮਾਂ ਮਿਲਿਆ, ਅੱਜ ਗੁਰੂ ਜੀ ਦਾ ਇਹ ਘੋੜਾ ਆਪਾਂ ਖੋਲ ਕੇ ਲੈ ਕੇ ਜਾਵਾਂਗੇ, ਜੋ ਬੜਾ ਕੀਮਤੀ ਤੇ ਬਹੁ ਮੁੱਲਾ ਹੈ।
ਹਿਰਦੇ ਸੰਦੇਹ ਨਾ ਕਰੀਐ
ਕੋਈ ਸੰਸਾ ਕਰਨ ਦੀ ਲੋੜ ਨੀ ਤੈਨੂੰ ਆਪਣੇ ਮਨ ਚ, ਓਦਾਂ ਹੀ ਸ਼ੇਰ ਕਿਤੇ ਆ ਕੇ ਘੁੰਮ ਕੇ ਚਲਾ ਗਿਆ, ਇਹਦਾ ਮਤਲਬ ਇਹ ਥੋੜੀ ਆ ਵੀ ਉਹ ਕਰਾਮਾਤੀ ਤੇ ਅਜ਼ਮਤੀ ਨੇ, ਇਹਦੇ ਵਿੱਚ ਭਲਾ ਕੀ ਅਜ਼ਮਤ ਹੈ ਕੀ ਕਰਾਮਾਤ ਹੈ? ਕਹਿੰਦਾ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦਾ ਸੰਸਾ ਜਾਂ ਸੰਦੇਹ ਨਾ ਕਰ,
ਬਹੁ ਮੋਲਾ ਸਲੈ ਦੋ,
ਬੜਾ ਕੀਮਤੀ ਘੋੜਾ ਹੈ ਜਿਹਦੇ ਤੇ ਗੁਰੂ ਜੀ ਚੜ੍ਹਦੇ ਨੇ ਨਾ, ਉਹ ਘੋੜਾ ਬੜਾ ਕੀਮਤੀ, ਲੱਖਾਂ ਰੁਪਏ ਦੀ ਲਾਗਤ ਦਾ ਘੋੜਾ, ਆਪਾਂ ਜਾ ਕੇ ਦੋਵੇਂ ਵੇਚਾਂਗੇ, ਆਪਣੀ ਜ਼ਿੰਦਗੀ ਸੁੱਖ ਦੀ ਬੀਤੇਗੀ, ਹੋਰ ਆਪਾਂ ਨੂੰ ਕਿਤੇ ਚੋਰੀ ਕਰਨ ਦੀ ਲੋੜ ਨੀ ਪੈਣੀ, ਇੰਨਾ ਮਹਿੰਗਾ ਉਹ ਘੋੜਾ ਵਿਕੇਗਾ।
ਇੱਕ ਵਾਰ ਮੈਂ ਚੱਡਬੋ ਪਾਏ, ਮੈਂ ਦੋਹੇ ਪੁੰਨ ਜਾਓ ਬੁਲਾਏ,
ਇੱਕ ਵਾਰ ਜੇ ਮੈਂ ਉਹ ਘੋੜੇ ਤੇ ਚੜ ਗਿਆ ਨਾ, ਮੈਨੂੰ ਘੋੜੇ ਨੇ ਆਪਣੇ ਤੇ ਚੜਨ ਦੇ ਦਿੱਤਾ, ਤੇ ਫਿਰ ਮੈਂ ਇਹੋ ਜਿਹਾ ਭਜਾਵਾਂਗਾ ਉਸ ਘੋੜੇ ਨੂੰ ਵੀ ਮੁੜ ਕੇ ਕਿਸੇ ਨੂੰ ਆਪਣੇ ਨਾਲ ਰਲਣ ਨਹੀਂ ਦਿਆਂਗਾ, ਐਸਾ ਭਜਾਵਾਂਗਾ ਉਸ ਘੋੜੇ ਨੂੰ ਕਿ ਫਿਰ ਦੌੜ ਜਾਵਾਂਗਾ, ਕਿਤੇ ਦੂਰ ਨਿਕਲ ਜਾਵਾਂਗਾ, ਪਤਾ ਨਹੀਂ ਲੱਗਣ ਦਿਆਂਗਾ।
ਕਿਮ ਵਿਸਾਲ ਤੈ ਚਿੰਤਾ ਕਰੇ, ਮੈਂ ਲੈ ਹੋ ਸੰਗ ਰੋ ਇੱਕ ਕਰੇ,
ਤੂੰ ਆਪਣੇ ਮਨ ਚ ਕਿਉਂ ਚਿੰਤਾ ਕਰਦਾ, ਜੇ ਤੂੰ ਅੱਗੇ ਨਹੀਂ ਜਾਣਾ ਤੇ ਤੂੰ ਫਿਕਰ ਨਾ ਕਰ, ਤੂੰ ਬਸ ਮੇਰੇ ਨਾਲ ਰਹਿਣਾ, ਬਾਕੀ ਸਾਰਾ ਕੰਮ ਮੈਂ ਆਪੇ ਕਰ ਲਵਾਂਗਾ। ਜੇ ਤੂੰ ਚੋਰੀ ਨਹੀਂ ਕਰਨੀ ਨਾ ਕਰ, ਤੂੰ ਰੱਸਾ ਨਹੀਂ ਖੋਲਣਾ ਨਾ ਖੋਲੀ, ਮੈਂ ਆਪੇ ਕੰਮ ਸਾਰਾ ਕਰ ਲਵਾਂਗਾ, ਬਸ ਤੂੰ ਮੇਰੇ ਨਾਲ ਰਹਿਣਾ, ਇੱਕ ਘੜੀ ਨਾਲ ਰਹਿਣਾ ਹੈ।
ਸੁਣ ਕੇ ਤੁਰਕ ਨਹੀਂ ਮਨ ਮਾਨੇ,
ਜਿਹੜਾ ਮੁਸਲਮਾਨ ਸੀ ਚੋਰ ਉਹਨੇ ਇਹਦੀ ਗੱਲ ਨਹੀਂ ਮੰਨੀ, ਉਹ ਆਪਣੇ ਇਮਾਨ ਤੇ ਪੱਕਾ ਹੋ ਗਿਆ, ਕਹਿੰਦਾ ਨਾ ਭਾਈ ਮੈਂ ਤਾਂ ਪ੍ਰਤੱਖ ਕਲਾ ਵੇਖ ਕੇ ਵੀ ਇੰਨਾ ਹੋ ਜਾਵਾਂ, ਇਹ ਤਾਂ ਫਿਰ ਮੇਰੀ ਮੂਰਖ ਮਤੀ ਹੈ। ਉਹ ਨਹੀਂ ਮੰਨਿਆ, ਉਹਨੇ ਇਹਦੀ ਗੱਲ ਨਹੀਂ ਮੰਨੀ।
ਤਹਾ ਬੰਦ ਕਰ ਬੰਦਨਾ ਠਾਨੇ,
ਤੁਰਕ ਚੋਰ ਸੀ ਉਹਨੇ ਤਾਂ ਉੱਥੇ ਹੀ ਹੱਥ ਜੋੜੇ ਤੇ ਮੱਥਾ ਟੇਕਿਆ, ਕਹਿੰਦਾ ਗੁਰੂ ਜੀ ਮਾਫ਼ ਕਰਿਆ ਜੇ ਅਸੀਂ ਤੁਹਾਡੇ ਡੇਰੇ ਤੇ ਆ ਗਏ ਚੋਰੀ ਕਰਨ ਵਾਸਤੇ, ਮੈਨੂੰ ਮਾਫ਼ ਕਰਿਆ ਜੇ, ਖਿਮਾ ਕਰਿਆ ਜੇ। ਉਹਨੇ ਉੱਥੇ ਹੀ ਬੰਦਨਾ ਕੀਤੀ, ਮੱਥਾ ਟੇਕ ਦਿੱਤਾ।
ਗਮਨਿਓ ਸਦਨ ਤਰਾਸ ਕੋ ਪਾਏ,
ਜਿਹੜਾ ਮੁਸਲਮਾਨ ਚੋਰ ਸੀ ਉੱਥੋਂ ਉੱਠ ਕੇ ਚਲਾ ਗਿਆ, ਉਹਨੇ ਚੋਰੀ ਨਹੀਂ ਕੀਤੀ, ਨਾ ਹੀ ਚੋਰੀ ਵਿੱਚ ਨਾਲ ਉਹਨੇ ਕੋਈ ਹਿੱਸੇਦਾਰੀ ਪਾਈ, ਉੱਥੋਂ ਹੀ ਮੱਥਾ ਟੇਕ ਕੇ ਚਲਾ ਗਿਆ। ਕਹਿੰਦਾ ਮੈਂ ਤਾਂ ਨਹੀਂ ਚੋਰੀ ਕਰਦਾ, ਜੇ ਤੂੰ ਕਰਨੀ ਤਾਂ ਕਰ ਲੈ, ਮੈਂ ਚੱਲਿਆ ਵਾਪਸ। ਉਹ ਘਰ ਚਲਾ ਗਿਆ।
ਹਿੰਦੂ ਬੈਠ ਰਹੇ,
ਉਹ ਹਿੰਦੂ ਚੋਰ ਸੀ ਉੱਥੇ ਹੀ ਬੈਠਾ ਰਿਹਾ, ਉਹ ਨਹੀਂ ਮੰਨਿਆ, ਹਠੀਆ ਸੀ, ਕਹਿੰਦਾ ਮੈਂ ਤਾਂ ਹੁਣ ਅੱਜ ਘੋੜਾ ਕੱਢ ਕੇ ਲੈ ਕੇ ਜਾਵਾਂਗਾ ਹੀ ਜਾਵਾਂਗਾ, ਜੋ ਮਰਜ਼ੀ ਹੋ ਜਾਏ। ਉਹ ਹੱਠ ਕਰਕੇ ਉੱਥੇ ਹੀ ਬੈਠਾ ਰਿਹਾ।
ਅਰਦ ਜਾਮਨੀ ਬੀਤੀ ਜਵੈ, ਤੁਰੰਗ ਸਮੀਪ ਪਹੁੰਚਿਓ ਤਬੈ।
ਅੱਧੀ ਕੁ ਰਾਤ ਬਤੀਤ ਹੋਈ ਤੇ ਹੌਲੇ ਹੌਲੇ ਦਾਤ ਤੱਕਦਾ ਸਮਾਂ ਵੇਖਦਾ ਉਹ ਘੋੜੇ ਦੇ ਨੇੜੇ ਜਾ ਪਹੁੰਚਿਆ, ਲੁਕਦਾ ਲੁਕਦਾ ਸੱਜੇ ਖੱਬੇ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘੋੜੇ ਦੇ ਕੋਲ ਜਾ ਪਹੁੰਚਿਆ।
ਪਰਨ ਲੱਗੀ ਪਤਰੀ ਜਲ ਬੂੰਦ,
ਘੋੜੇ ਦੇ ਨੇੜੇ ਪਹੁੰਚਿਆ ਤੇ ਇੰਨੇ ਨੂੰ ਮੀਂਹ ਵੀ ਲੱਗ ਗਿਆ, ਨਿੱਕੀਆਂ ਨਿੱਕੀਆਂ ਕਣੀਆਂ ਮੀਂਹ ਦੀਆਂ ਬੂੰਦਾਂ ਪੈਣ ਲੱਗੀਆਂ, ਪਤਲੀਆਂ ਪਤਲੀਆਂ ਮੀਂਹ ਦੀਆਂ ਬੂੰਦਾਂ ਵਰਨ ਲੱਗੀਆਂ।
ਜੈ ਤੈ ਪਸਰਿਓ ਤਮ ਬ੍ਰਿੰਦ,
ਸਾਰੇ ਪਾਸੇ ਹਨੇਰਾ ਹੀ ਹਨੇਰਾ ਪਸਰ ਗਿਆ, ਹਨੇਰਾ ਹੀ ਹਨੇਰਾ, ਉਧਰੋਂ ਮੀਂਹ ਲੱਗ ਗਿਆ ਤੇ ਮੀਂਹ ਬੱਦਲ ਛਾਏ ਹੋਏ ਸੀ, ਆਕਾਸ਼ ਵਿੱਚ ਹਨੇਰੀ ਰਾਤ ਬਣ ਗਈ।
ਚੌਕੀਦਾਰ ਗਏ ਵਿੱਚ ਛਾਇਆ,
ਜਿਹੜਾ ਚੌਕੀਦਾਰ ਉੱਥੇ ਪਹਿਰਾ ਦੇ ਰਿਹਾ ਸੀ ਮਹਾਰਾਜ ਜੀ ਦੇ ਡੇਰੇ ਤੇ, ਉਹਨੇ ਵੇਖਿਆ ਵੀ ਜਦੋਂ ਬਾਰਿਸ਼ ਲੱਗ ਗਈ ਤੇ ਉਹ ਬਾਰਿਸ਼ ਤੋਂ ਬਚਣ ਵਾਸਤੇ ਅੰਦਰ ਚਲਾ ਗਿਆ, ਕਿਸੇ ਤੰਬੂ ਦੀ ਕਨਾਤ ਥੱਲੇ ਉਹ ਅੰਦਰ ਚਲਾ ਗਿਆ ਬਾਰਿਸ਼ ਤੋਂ ਬਚਣ ਵਾਸਤੇ।
ਪੂਰੇ ਪੂਰੇ ਬਾਹੋ ਤੇ ਕੁਛ ਅਲਸਾਇਆ,
ਪੂਰਾ ਚੱਲਦਾ ਸੀ ਤੇ ਜਦੋਂ ਪੁਰੇ ਦੀ ਹਵਾ ਚੱਲਦੀ ਆ ਉਦੋਂ ਆਲਸ ਸਰੀਰ ਨੂੰ ਜ਼ਿਆਦਾ ਆਉਂਦਾ, ਕਹਿੰਦੇ ਚੌਂਕੀਦਾਰ ਜਦੋਂ ਅੰਦਰ ਚਲਾ ਗਿਆ ਪੁਰੇ ਦੀ ਹਵਾ ਚੱਲਦੀ ਸੀ ਉਹਦੇ ਕਰਕੇ ਉਹ ਅਲਸਾ ਗਿਆ, ਉਹਦੀ ਅੱਖ ਲੱਗ ਗਈ।
ਤਬੈ ਤਬੈ ਤੁਰੰਗ ਖੋਲਬੋ ਕਰਿਓ,
ਉਹਦੀ ਅੱਖ ਲੱਗ ਗਈ, ਚੌਂਕੀਦਾਰ ਦੇ ਨੇਤਰ ਬੰਦ ਹੋ ਗਏ, ਸੌ ਗਿਆ ਤੇ ਘੋੜਾ ਬਾਹਰ ਕੱਲਾ ਰਹਿ ਗਿਆ ਤੇ ਕਹਿੰਦੇ ਉਹਨੇ ਉਸੇ ਵੇਲੇ ਦਾ ਵੇਖਿਆ ਵੀ ਹੁਣ ਸਮਾਂ, ਹੁਣ ਘੋੜਾ ਖੋਲਣ ਦਾ ਸਮਾਂ, ਉਸੇ ਵੇਲੇ ਜਾ ਕੇ ਚੋਰ ਨੇ ਘੋੜਾ ਖੋਲ ਲਿਆ।
ਦੇ ਕਉ ਕਾ ਮੁਖ ਉੱਪਰ ਚਰਿਓ,
ਲਾਗੇ ਲਗਾਮ ਪਈ ਸੀ, ਉਹ ਲਗਾਮ ਘੋੜੇ ਦੇ ਮੂੰਹ ਵਿੱਚ ਪਾਈ, ਲਾਵੇਂ ਘੋੜੇ ਦੇ ਉੱਤੇ ਹੀ ਬੜੀ ਛੇਤੀ ਨਾਲ ਉਹ ਚੋਰ ਚੜ ਕੇ ਸਵਾਰ ਹੋ ਗਿਆ।
ਜਬ ਡੇਰੇ ਕੋ ਲੰਗ ਸਿਧਾਵਾ,
ਮਾਰ ਕੇ ਅੱਡੀ ਘੋੜੇ ਨੂੰ ਸਤਿਗੁਰਾਂ ਦੇ ਡੇਰੇ ਤੋਂ ਲੈ ਟੁਰਿਆ, ਘੋੜਾ ਦੁੜਾ ਕੇ ਉੱਥੋਂ ਤਾਂ ਪਹਿਲਾਂ ਹੌਲੇ ਟੋਰਿਆ ਅੱਗੇ ਤੇਜ਼ ਕਰ ਲਿਆ, ਸਤਿਗੁਰਾਂ ਦੇ ਡੇਰੇ ਤੋਂ ਲੈ ਕੇ ਘੋੜਾ ਚੱਲ ਪਿਆ।
ਸ਼੍ਰੀ ਸਤਿਗੁਰ ਨੇ ਬਾਕ ਅਲਾਵਾ,
ਜਦੋਂ ਘੋੜਾ ਲੈ ਕੇ ਡੇਰੇ ਤੋਂ ਨਿਕਲ ਗਿਆ, ਨੌਵੇਂ ਪਾਤਸ਼ਾਹ ਅੰਤਰਜਾਮੀ ਜਾਣੀ ਜਾਣ ਜਾਣਦੇ ਸੀ, ਮਹਾਰਾਜ ਜੀ ਅੰਦਰੋਂ ਬੋਲੇ ਆਪਣੇ ਤੰਬੂ ਚੋਂ ਆਵਾਜ਼ ਮਾਰੀ,
ਭੌ ਕੁਲ ਵਾਰ ਜਗੈ ਕੇ ਸੁਣੈ।
ਮਹਾਰਾਜ ਜੀ ਨੇ ਆਵਾਜ਼ ਮਾਰੀ, ਉਹ ਬਈ ਚੌਂਕੀਦਾਰਾ ਪਹਿਰੇਦਾਰਾ ਜਾਗਦਾ ਕੇ ਸੁੱਤਾ। ਮਹਾਰਾਜ ਜੀ ਨੇ ਬਾਹਰ ਨੂੰ ਆਵਾਜ਼ ਮਾਰੀ, ਜਦੋਂ ਘੋੜਾ ਖੋਲ ਕੇ ਲੈ ਗਿਆ ਚੋਰ ਤੇ ਸਾਹਿਬ ਨੂੰ ਪਤਾ ਲੱਗਾ, ਮਹਾਰਾਜ ਜੀ ਨੇ ਆਵਾਜ਼ ਮਾਰੀ ਚੌਂਕੀਦਾਰ ਨੂੰ, ਕਹਿੰਦੇ ਭਾਈ ਉਹ ਘੋੜੇ ਦੀ ਸੇਵਾ ਕਰਨ ਵਾਲੇ ਸੇਵਾਦਾਰਾ ਜਾਗਦਾ ਕੇ ਸੌ ਗਿਆ।
ਤੁਰੰਗ ਚੱਲਣ ਕੋ ਖੜਕੋ ਹੋਵੇ,
ਘੋੜੇ ਦੇ ਚੱਲਣ ਦੀ ਆਵਾਜ਼ ਆਈ ਆ ਜਿਵੇਂ ਘੋੜਾ ਟੁਰਿਆ ਹੋਵੇ, ਸਾਨੂੰ ਘੋੜੇ ਦੇ ਟੁਰਨ ਦੀ ਚੱਲਣ ਦੀ ਆਵਾਜ਼ ਆਈ ਆ, ਖੜਕਾ ਆਇਆ।
ਆਪਣੇ ਥਾਨ ਖੜਾ ਕਹਿ ਨਾਏ,
ਦੇਖ ਜਾ ਕੇ ਨਿਗਾਹ ਮਾਰ ਕੇ ਵੀ ਘੋੜਾ ਆਪਣੀ ਜਗ੍ਹਾ ਤੇ ਸਾਡਾ ਖੜਾ ਕੇ ਨਹੀਂ ਖੜਾ, ਖੜਾ ਜਾਂ ਕੋਈ ਲੈ ਗਿਆ
ਫੇਰ ਉਹ ਹੱਥ ਮਾਂ ਤਮ ਮਾਏ
ਹੱਥ ਫੇਰ ਕੇ ਵੇਖੋ ਹਨੇਰਾ ਆ ਹਨੇਰੇ ਚ ਓਦਾਂ ਨੀ ਦਿਸਦਾ ਹੱਥ ਮਾਰ ਕੇ ਫੇਰ ਕੇ ਘੋੜਾ ਵੇਖ ਕੇ ਆਓ
ਹੁਣ ਸੇਵਕ ਨੇ ਨੈਣੀ ਉਗਾਰੇ
ਮਹਾਰਾਜ ਜੀ ਦੇ ਬਚਨ ਸੁਣ ਕੇ ਜਿਹੜਾ ਉਹ ਪਹਿਰੇਦਾਰ ਸੀ ਉਹਨੇ ਅੱਖਾਂ ਖੋਲੀਆਂ ਵੀ ਮੇਰੀ ਤਾਂ ਅੱਖ ਲੱਗ ਗਈ ਸੀ ਤੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਉਹਨੇ ਆਪਣੇ ਨੈਣ ਉਘੇੜੇ
ਆਏ ਤੁਰੰਗ ਕੋ ਥਾਨ ਨਿਉਰੇ
ਸਤਿਗੁਰਾਂ ਦਾ ਘੋੜਾ ਬੱਧਾ ਹੋਇਆ ਸੀ ਉਥੇ ਚੱਲ ਕੇ ਆਇਆ ਉਹ ਜਗ੍ਹਾ ਉਹਨੇ ਆ ਕੇ ਵੇਖੀ
ਨਹੀਂ ਬਿਲੋਕਿਓ ਤੋਰਨ ਬੋਲਾ ਗੁਰਜੀ ਤਸਕਰ ਨੇ ਅੱਖ ਖੋਲਾ
ਆ ਕੇ ਛੇਤੀ ਨਾਲ ਵੇਖੀ ਉਹ ਜਗ੍ਹਾ ਜਿੱਥੇ ਘੋੜਾ ਬੱਧਾ ਸੀ ਵੇਖਿਆ ਵੀ ਘੋੜਾ ਹੈ ਹੀ ਨੀ ਉੱਥੇ ਬੜੀ ਛੇਤੀ ਨਾਲ ਪਹਿਰੇਦਾਰ ਬੋਲਿਆ ਮਹਾਰਾਜ ਘੋੜਾ ਤਾਂ ਜਾਪਦਾ ਕੋਈ ਚੋਰ ਖੋਲ ਕੇ ਲੈ ਗਿਆ ਘੋੜਾ ਮਹਾਰਾਜ ਜੀ ਆਪ ਜੀ ਦਾ ਇਸ ਜਗ੍ਹਾ ਤੇ ਹਾਜ਼ਰ ਨਹੀਂ ਹੈ ਲੱਗਦਾ ਕੋਈ ਚੋਰ ਆਪ ਜੀ ਦਾ ਘੋੜਾ ਖੋਲ ਕੇ ਲੈ ਗਿਆ
ਅਭਿਮੀ ਅਭਿਮੀ ਮੰਦ ਬਰਸਾਇਆ
ਮਹਾਰਾਜ ਜੀ ਹੁਣੇ ਮੈਂ ਬਾਹਰ ਹੀ ਸੀ ਕੋਈ ਜ਼ਿਆਦਾ ਜ਼ਿਆਦਾ ਸਮਾਂ ਨਹੀਂ ਹੋਇਆ ਮੈਨੂੰ ਅੰਦਰ ਗਏ ਨੂੰ ਤੇ ਮੀਂਹ ਪੈਣ ਲੱਗ ਪਿਆ ਤੇ ਮੀਂਹ ਪੈਣ ਕਰਕੇ ਮੀਂਹ ਤੋਂ ਬਚਣ ਵਾਸਤੇ ਮੈਂ ਅੰਦਰ ਚਲਾ ਗਿਆ
ਬਚਾਵਨ ਪ੍ਰਵਿਸ਼ਿਓ ਛਾਇਆ
ਛਾਂ ਥੱਲੇ ਚਲਾ ਗਿਆ ਵੀ ਮੇਰੇ ਤੇ ਮੀਂਹ ਨਾ ਪਵੇ ਮੀਂਹ ਤੋਂ ਬਚਣ ਵਾਸਤੇ ਮੈਂ ਅੰਦਰ ਬੈਠਾ ਸੀ
ਦੇਰ ਨਾ ਪੜੀ ਤੁਰੰਗ ਕੋ ਲੀਨਾ
ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਹੁਣੇ ਹੀ ਬਸ ਕੁਝ ਸਮੇਂ ਦੇ ਵਿੱਚ ਵਿੱਚ ਹੀ ਕੁਝ ਘੜੀਆਂ ਦੇ ਵਿੱਚ ਵਿੱਚ ਹੀ ਚੋਰ ਨੇ ਘੋੜਾ ਖੋਲਿਆ ਔਰ ਉਹ ਖੋਲ ਕੇ ਲੈ ਕੇ ਚਲਾ ਗਿਆ
ਮਹਾ ਕੁਕਰਮ ਮੁੜ ਕਿਨ ਕੀਨਾ
ਕਿਹੜਾ ਇਹੋ ਜਿਹਾ ਮਹਾ ਮੂਰਖ ਹੈ ਜਿਹਨੇ ਗੁਰੂ ਘਰ ਦੇ ਵਿੱਚ ਵੀ ਚੋਰੀ ਕਰਦਿਆਂ ਗੁਰੇਜ ਨਹੀਂ ਕੀਤਾ ਕਿ ਮੈਂ ਗੁਰੂ ਦੇ ਘਰ ਵਿੱਚ ਆ ਕੇ ਚੋਰੀ ਕਰਨ ਲੱਗਾ ਉਹ ਵੀ ਸਤਿਗੁਰਾਂ ਦਾ ਘੋੜਾ ਮਹਾਰਾਜ ਤੁਹਾਡੀ ਸਵਾਰੀ ਦਾ ਘੋੜਾ ਖੋਲ ਕੇ ਲੈ ਗਿਆ ਪਤਾ ਨੀ ਕਿਹੜਾ ਮਹਾ ਮੂਰਖ ਹੈ ਕਿਹੜਾ ਮਾੜੀ ਮਤ ਵਾਲਾ ਹੈ ਜਿਹਨੇ ਇਹੋ ਜਿਹਾ ਖੋਟਾ ਕੰਮ ਕੀਤਾ
ਅਦਬ ਨਹੀਂ ਸਤਿਗੁਰ ਕੋ ਚੀਨਾ
ਸਤਿਗੁਰਾਂ ਦਾ ਵੀ ਉਹਨੇ ਅਦਬ ਨਹੀਂ ਵੇਖਿਆ ਮਹਾਰਾਜ ਜੀ ਦਾ ਵੀ ਕੋਈ ਅਦਬ ਸਤਿਕਾਰ ਨਹੀਂ ਵੇਖਿਆ ਚੋਰੀ ਕਰਨ ਲੱਗਾ ਹੋਰ ਘੋੜੇ ਬਥੇਰੇ ਖੜੇ ਸਨ ਹੋਰ ਕੋਈ ਲੈ ਜਾਂਦਾ ਖੋਲ ਕੇ ਪਰ ਉਹਨੇ ਤੁਹਾਡੇ ਘੋੜੇ ਤੇ ਅੱਖ ਰੱਖੀ ਮਹਾਰਾਜ ਸਤਿਗੁਰਾਂ ਦਾ ਵੀ ਉਹਨੇ ਅਦਬ ਸਤਿਕਾਰ ਨਹੀਂ ਰੱਖਿਆ
ਲੋਕ ਪਰਲੋਕ ਦੋਇਨ ਤੇ ਹੀਨਾ
ਮਹਾਰਾਜ ਉਹ ਲੋਕ ਤੇ ਪਰਲੋਕ ਦੋਹਾਂ ਤੋਂ ਵਿਗੜ ਗਿਆ ਜਿਹਨੇ ਵੀ ਇਹ ਕੰਮ ਕੀਤਾ ਕੁਕਰਮ ਕੀਤਾ ਖੋਟਾ ਕੰਮ ਕੀਤਾ ਉਹਦਾ ਲੋਕ ਵੀ ਵਿਗੜ ਗਿਆ ਉਹਦਾ ਪਰਲੋਕ ਵੀ ਵਿਗੜ ਗਿਆ ਜਿਹਨੇ ਮਾੜਾ ਕੰਮ ਕੀਤਾ
ਤੁਰੰਗ ਆਪਣੋ ਆਪ ਹਟਾਓ
ਮਹਾਰਾਜ ਹੁਣ ਉਹ ਘੋੜਾ ਤੁਹਾਡਾ ਉਹਨੂੰ ਤੁਸੀਂ ਆਪ ਹੀ ਮੋੜ ਸਕਦੇ ਹੋ ਜੇ ਮੋੜਨਾ ਚਾਹੋ ਤੁਹਾਡੇ ਹੱਥ ਵਿੱਚ ਤਾਂ ਸਭ ਕੁਝ ਹੈ ਮਹਾਰਾਜ ਹੁਣ ਆਪਣਾ ਘੋੜਾ ਤੁਸੀਂ ਆਪ ਹੀ ਵਾਪਸ ਮੁੜਵਾਓ ਵਾਪਸ ਮੰਗਾਓ
ਤਸਕਰ ਉਚਿਤ ਸਜ਼ਾਏ ਦਿਵਾਓ
ਜਿਹੜਾ ਉਹ ਚੋਰ ਆ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬਾਕੀ ਦੇ ਚੋਰਾਂ ਨੂੰ ਵੀ ਕੰਨ ਹੋ ਜਾਣ ਕਿ ਗੁਰੂ ਘਰ ਦੇ ਵਿੱਚ ਕਦੇ ਚੋਰੀ ਨਹੀਂ ਕਰਨੀ ਮਹਾਰਾਜ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਉਸ ਚੋਰ ਨੂੰ ਉਹਨੂੰ ਦੰਡ ਜ਼ਰੂਰ ਮਿਲਣਾ ਚਾਹੀਦਾ
ਨਾਹੀਂ ਤਾਂ ਇਸੀ ਦੇਸ਼ ਕੇ ਲੋਗ
ਨਹੀਂ ਤਾਂ ਮਹਾਰਾਜ ਜੀ ਆਪਾਂ ਇਸ ਦੇਸ਼ ਵਿੱਚ ਵਿਚਰ ਰਹੇ ਹਾਂ ਇਸ ਦੇਸ਼ ਦੇ ਵਿੱਚ ਬਹੁਤ ਚੋਰੀਆਂ ਹੁੰਦੀਆਂ ਨੇ ਇੱਥੇ ਤਾਂ ਬੜੇ ਬੜੇ ਬਟਵਾਰੇ ਤੇ ਠੱਗ ਰਹਿੰਦੇ ਨੇ
ਵਸਤ ਖਸੋਟੈ ਮਾਰਗ ਰੋਕ
ਲੋਕਾਂ ਨੂੰ ਜੇ ਪਤਾ ਲੱਗ ਗਿਆ ਵੀ ਗੁਰੂ ਦੇ ਵੀ ਚੋਰੀਆਂ ਹੋਣ ਲੱਗ ਪਈਆਂ ਨੇ ਤਾਂ ਲੋਕ ਰਸਤਾ ਰੋਕ ਰੋਕ ਕੇ ਦਿਨੇ ਵੀ ਆਪਣੇ ਕੋਲੋਂ ਸਮਾਨ ਖੋਈ ਜਾਣਗੇ ਆਪਣੀਆਂ ਵਸਤੂਆਂ ਲੁੱਟੀ ਜਾਣਗੇ ਖੋਹੀ ਜਾਣਗੇ
ਤੁਮ ਸਮਰੱਥ ਸਭ ਪੰਤ ਨਵਾਏ
ਤੁਸੀਂ ਸਰਬ ਪ੍ਰਕਾਰ ਕਰਕੇ ਸਮਰੱਥ ਹੋ ਜੋ ਚਾਹੇ ਮਰਜ਼ੀ ਕਰ ਸਕਦੇ ਹੋ ਇਸ ਚੋਰ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਜਿਹੜਾ ਘੋੜਾ ਲੈ ਕੇ ਗਿਆ ਨਹੀਂ ਤਾਂ ਦੂਜੇ ਲੋਕ ਵੀ ਇਹਨੂੰ ਵੇਖ ਕੇ ਸਾਡੇ ਘਰਾਂ ਵਿੱਚ ਆਵਣਗੇ ਸਾਡੇ ਗੁਰੂ ਘਰ ਵਿੱਚ ਆ ਕੇ ਚੋਰੀ ਕਰਨਗੇ ਰਾਹ ਰੋਕ ਕੇ ਸਾਡੇ ਕੋਲ ਵਸਤੂਆਂ ਖੋਣਗੇ
ਰਹਿ ਅਦੰਡ ਉਚਿਤੇ ਨਾਏ
ਅਦੰਡ ਨਹੀਂ ਰਹਿਣਾ ਚਾਹੀਦਾ ਯੋਗ ਨਹੀਂ ਕਿ ਇਹਨੂੰ ਆਪਾਂ ਛੱਡ ਦਈਏ ਘੋੜਾ ਲੈ ਗਿਆ ਇਹਨੂੰ ਆਪਾਂ ਹੁਣ ਛੱਡ ਨਹੀਂ ਸਕਦੇ ਉਹਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ
ਪੁੰਨੇ ਜਾਮਨੀ ਮੈਂ ਤੂੰ ਆਵੇ ਹਿਲਿਓ ਵਸਤ ਕੁਛ ਅਪਰ ਲਿਜਾਵੇ
ਮਹਾਰਾਜ ਫਿਰ ਰਾਤ ਨੂੰ ਆਇਆ ਉਹ ਅੱਜ ਘੋੜਾ ਲੈ ਕੇ ਗਿਆ ਘੋੜਾ ਲੈ ਕੇ ਗਿਆ ਹਿਲਿਆ ਹੋਇਆ ਵੀ ਮੈਂ ਤਾਂ ਚੋਰੀ ਕਰ ਲਈ ਗੁਰੂ ਘਰੋਂ ਮੇਰਾ ਕੁਝ ਨਹੀਂ ਵਿਗੜਿਆ ਕੱਲ ਨੂੰ ਮਹਾਰਾਜ ਕੋਈ ਹੋਰ ਵਸਤੂ ਲੈ ਜਾਏਗਾ ਫਿਰ ਮਹਾਰਾਜ ਉਹ ਤਾਂ ਰੋਜ਼ ਹੀ ਹਿਲ ਜਾਏਗਾ, ਰੋਜ਼ ਹੀ ਕੋਈ ਨਾ ਕੋਈ ਚੋਰੀ ਕਰਕੇ ਲੈ ਜਾਇਆ ਕਰੇਗਾ।
ਜੇ ਨਾ ਦੇਖਾ ਉਹ ਸ਼ਕਤ ਵਿਸ਼ੇਸ਼,
ਉਹਨੂੰ ਤਾਂ ਹੁਣ ਵਿਸ਼ੇਸ਼ ਕਰਕੇ ਆਪਣੀ ਤੁਹਾਨੂੰ ਕਲਾ ਵਿਖਾਉਣੀ ਪਵੇਗੀ।
ਨਾ ਬਚ ਸਕੋ ਫਿਰ ਪਰਦੇਸ,
ਮਹਾਰਾਜ ਸ਼ਕਤੀ ਨਾ ਵਿਖਾਈ ਇੱਥੇ ਪਰਦੇਸ਼ ਵਿੱਚ ਫਿਰਦੇ ਆ, ਇੱਥੇ ਆਪਣਾ ਬਚਾ ਕਿਵੇਂ ਹੋਵੇਗਾ, ਇੱਥੇ ਪਰਦੇਸ਼ ਵਿੱਚ ਆਪਣੀ ਰਾਖੀ ਕੌਣ ਕਰੇਗਾ।
ਸੁਣ ਸਤਿਗੁਰ ਕਹਿ ਧੀਰਜ ਦੀਨਾ,
ਪਹਿਰੇਦਾਰ ਦੀ ਇਹ ਬੇਨਤੀ ਸੁਣ ਕੇ ਸਤਿਗੁਰਾਂ ਨੇ ਉਹਨੂੰ ਧੀਰਜ ਦਿੱਤਾ।
ਫਲ ਸੋ ਪਾਏ ਕਰਮ ਜਿਨ ਕੀਨਾ,
ਮਹਾਰਾਜ ਜੀ ਕਹਿੰਦੇ ਭਾਈ ਚਿੰਤਾ ਨਾ ਕਰ, ਜਿਹਨੇ ਕੰਮ ਕੀਤਾ ਉਹਨੂੰ ਆਪਣੀ ਕਰਨੀ ਦਾ ਫਲ ਵੀ ਮਿਲੇਗਾ, ਜਿਹਨੇ ਆ ਕਰਤੂਤ ਕੀਤੀ ਆ ਖੋਟਾ ਕੰਮ ਕੀਤਾ ਉਹਨੂੰ ਆਪਣੇ ਕਰਨ ਦਾ ਫਲ ਵੀ ਮਿਲੇਗਾ।
ਉੱਤਰ ਦਿਸ਼ਲੇ ਗਏ ਹੋ ਤੁਰੰਗ, ਪਕੜ ਲਿਓ ਦੂਰੋਂ ਤੇ ਸੰਗ।
ਮਹਾਰਾਜ ਜੀ ਕਹਿੰਦੇ ਏਦਾਂ ਕਰੋ ਵੀ ਹਾਲੇ ਉਹ ਬਹੁਤਾ ਦੂਰ ਨਹੀਂ ਗਿਆ, ਆਪਣੇ ਡੇਰੇ ਤੋਂ ਉੱਤਰ ਦਿਸ਼ਾ ਵਾਲੇ ਪਾਸੇ ਗਿਆ ਘੋੜਾ ਲੈ ਕੇ, ਤੇ ਤੁਸੀਂ ਉਹਦੇ ਨਾਲ ਨਾਲ ਪਿੱਛੇ ਪਿੱਛੇ ਦੌੜੋ ਤੇ ਦੌੜ ਕੇ ਜਾ ਕੇ ਉਹਨੂੰ ਪਕੜ ਲਵੋ, ਹਾਲੇ ਉਹ ਬਹੁਤੀ ਦੂਰ ਨਹੀਂ ਹੈ।
ਸਗਨ ਤਿਮਰ ਤੇ ਕਰੋ ਜੋ ਸ਼ੰਕਾ,
ਤੁਹਾਨੂੰ ਸੰਘਣੇ ਹਨੇਰੇ ਕਰਕੇ ਸ਼ੰਕਾ ਲੱਗੇ ਵੀ ਹਨੇਰਾ ਜ਼ਿਆਦਾ ਹੈ।
ਭੂਤ ਪ੍ਰਭਾਤ ਗਹੋ ਮਤ ਰੰਕਾ,
ਕਹਿੰਦੇ ਵੀ ਉਹਨੇ ਅੱਗੇ ਨੀ ਜਾਣਾ, ਉਹਨੇ ਉੱਥੇ ਹੀ ਰਹਿਣਾ ਜਿੱਥੇ ਉਹ ਰੁਕਿਆ ਹੋਇਆ, ਹੁਣ ਉਹ ਰੁਕਿਆ ਹੋਇਆ ਇਸ ਟਾਈਮ, ਵੀ ਜੇ ਤੁਹਾਨੂੰ ਸੰਘਣਾ ਹਨੇਰਾ ਲੱਗੇ ਵੀ ਹਨੇਰੇ ਚ ਕਿਵੇਂ ਫੜਾਂਗੇ ਕਿਵੇਂ ਵੇਖਾਂਗੇ, ਤੇ ਸਵੇਰ ਹੁੰਦਿਆਂ ਤੱਕ ਜਦੋਂ ਲੋ ਲੱਗੇ ਉਦੋਂ ਤੱਕ ਤੁਸੀਂ ਉਹਨੂੰ ਜਾ ਕੇ ਫੜ ਲੈਣਾ, ਫੜ ਸਕਦੇ ਹੋ।
ਨਹੀਂ ਜਾਏ ਤੁਰੰਗ ਹਮਾਰੋ, ਏਠਾ ਆਵੇ ਬਿਦਦ ਸਕਾਰੋ।
ਸਾਡਾ ਘੋੜਾ ਲੈ ਕੇ ਦੂਰ ਨਹੀਂ ਜਾ ਸਕਦਾ, ਸਾਡਾ ਘੋੜਾ ਨਹੀਂ ਜਾਂਦਾ ਕਿਤੇ, ਕੱਲ ਸਵੇਰ ਹੁੰਦਿਆਂ ਤੱਕ ਦਿਨ ਚੜ੍ਹਦਿਆਂ ਤੱਕ ਸਾਡਾ ਘੋੜਾ ਸਾਡੇ ਡੇਰੇ ਚ ਵਾਪਸ ਹੋਵੇਗਾ, ਨਾਲ ਉਹ ਚੋਰ ਵੀ ਹੋਵੇਗਾ, ਉਹਨੂੰ ਫੜ ਕੇ ਲੈ ਆਓ।
ਸੁਣ ਸਤਿਗੁਰ ਕੇ ਬਾਕ ਉਦਾਰੇ, ਕਰ ਧੀਰਜ ਬੈਠੇ ਨਰ ਸਾਰੇ।
ਸਤਿਗੁਰਾਂ ਦੇ ਬਚਨ ਸੁਣ ਕੇ ਸਾਰੇ ਧੀਰਜ ਕਰਕੇ ਬੈਠ ਗਏ ਵੀ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਸਾਡਾ ਘੋੜਾ ਵੀ ਆ ਜਾਏਗਾ, ਚੋਰ ਵੀ ਆ ਜਾਏਗਾ ਸਵੇਰੇ ਨਾਲ, ਉਹ ਬਹੁਤੀ ਦੂਰ ਨਹੀਂ ਗਿਆ, ਜੇ ਹੁਣ ਰਾਤ ਨੂੰ ਵੈਸੇ ਤਾਂ ਹੁਣੇ ਜਾਓ ਹੁਣੇ ਵੀ ਫੜ ਸਕਦੇ ਹੋ, ਪਰ ਜੇ ਹਨੇਰੇ ਦਾ ਸ਼ੰਕਾ ਕਰਦੇ ਹੋ ਤੇ ਸਵੇਰੇ ਦਿਨ ਚੜ੍ਹਦਿਆਂ ਤੱਕ ਜਾ ਕੇ ਫੜ ਲੈਣਾ, ਦੂਰ ਨਹੀਂ ਗਿਆ ਬਹੁਤਾ, ਉਹ ਨੇੜੇ ਹੀ ਹੈ। ਏਦਾਂ ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰਿਆਂ ਨੂੰ ਧੀਰਜ ਹੋ ਗਿਆ।
ਕਿਤਕ ਸੁਪਤ ਰਹੇ ਕੋ ਜਾਗੇ,
ਤੇਰੇ ਕਈ ਜਾਗਦੇ ਰਹੇ।
ਤਸਕਰ ਗਹਿਣ ਚਿੰਤ ਮੈਂ ਲਾਗੇ,
ਸਾਰਿਆਂ ਦੇ ਮਨ ਚ ਫਿਕਰ ਆ ਵੀ ਚੋਰ ਫੜੀਏ, ਚੋਰ ਨੂੰ ਨੀ ਜਾਣ ਦੇਣਾ, ਚੋਰ ਨੂੰ ਜ਼ਰੂਰ ਪਕੜਨਾ।
ਬੋਲਤ ਬਚ ਪ੍ਰਭਾਤ ਹੋਏ ਆਏ,
ਬਚਨ ਕਰਦਿਆਂ ਗੱਲਾਂ ਕਰਦਿਆਂ ਕਹਿੰਦੇ ਰਾਤ ਬੀਤ ਗਈ ਤੇ ਦਿਨ ਚੜ ਆਇਆ।
ਤਬ ਇਸ਼ਾਰਤ ਸਤਿਗੁਰੂ ਬਤਾਏ,
ਇਸ਼ਾਰਾ ਦੱਸ ਦਿੱਤਾ, ਜਗ੍ਹਾ ਵੀ ਦੱਸ ਦਿੱਤੀ ਵੀ ਇੱਥੋਂ ਇੰਨਾ ਪੈਂਡਾ ਤੈਅ ਕਰਨਾ ਤੇ ਉੱਥੇ ਖੜਾ ਹੋਵੇਗਾ ਘੋੜਾ ਲੈ ਕੇ, ਉਹ ਚੋਰ ਸਾਡਾ ਘੋੜਾ ਉੱਥੇ ਲੈ ਕੇ ਖੜਾ ਹੋਵੇਗਾ, ਜਗ੍ਹਾ ਵੀ ਦੱਸ ਦਿੱਤੀ ਮਹਾਰਾਜ ਜੀ ਨੇ, ਨਿਸ਼ਾਨੀ ਵੀ ਦੱਸ ਦਿੱਤੀ ਵੀ ਇੱਧਰ ਨੂੰ ਚਲੇ ਜਾਓ।
ਸਮਝ ਗਏ ਸੇਵਕ ਸਭ ਦੌੜ,
ਮਹਾਰਾਜ ਜੀ ਦੇ ਸੇਵਕ ਸਮਝ ਕੇ ਬੜੀ ਛੇਤੀ ਨਾਲ ਦੌੜ ਕੇ ਕਾਹਲੀ ਨਾਲ ਉਸ ਪਾਸੇ ਨੂੰ ਚੱਲ ਪਏ ਜਿੱਧਰ ਗੁਰੂ ਸਾਹਿਬ ਨੇ ਦੱਸਿਆ।
ਪਹੁੰਚੇ ਆਦਿ ਕੋਠੋਰ,
ਅੱਧਾ ਕਿ ਕੋਟ ਪੈਂਡਾ ਤੈਅ ਕੀਤਾ, ਸਤਿਗੁਰਾਂ ਦੇ ਡੇਰੇ ਤੋਂ ਅੱਧਾ ਕ ਕੋਈ ਗਏ ਤੇ ਅੱਧਾ ਕੁ ਕੋਸ ਦਾ ਪੈਂਡਾ ਤੈਅ ਕਰਕੇ
ਆਂਦੋ ਤਸਕਰ ਤਾਂ
ਨਿਹਾਰਿਓ, ਲੱਗ ਚੁੱਕੀ ਸੀ ਦਿਨ ਚੜਿਆ ਹੋਇਆ ਤੇ ਚੋਰ ਉੱਥੇ ਖੜਾ ਵੇਖ ਲਿਆ, ਘੋੜਾ ਵੀ ਨਾਲ ਹੈ ਤੇ ਚੋਰ ਵੀ ਉੱਥੇ ਖੜਾ, ਇੰਨੇ ਨੂੰ ਦਿਨ ਚੜ੍ਹਦਿਆਂ ਤੱਕ ਅੱਧੇ ਕੋਹ ਦੇ ਪੈਂਡੇ ਤੱਕ ਆ ਕੇ ਸਿੱਖਾਂ ਨੇ ਵੇਖ ਲਿਆ।
ਹਾਏ ਕਵਕਾ ਕੋ ਪਕੜਨ ਧਾਰਿਓ,
ਘੋੜੇ ਦੀ ਲਗਾਮ ਚੋਰ ਨੇ ਫੜੀ ਹੋਈ ਉੱਥੇ ਹੀ ਖੜਾ, ਅੱਗੇ ਟੁਰਿਆ ਹੀ ਨਹੀਂ, ਉਸੇ ਜਗ੍ਹਾ ਤੇ ਖੜਾ ਸੀ ਤੇ ਘੋੜੇ ਦੀ ਲਗਾਮ ਹੱਥ ਵਿੱਚ ਪਕੜੀ ਹੋਈ ਹੈ।
ਸਤਿਗੁਰ ਦਾਸਨ ਗਏ ਉਸ ਜਾਏ,
ਸਤਿਗੁਰਾਂ ਦੇ ਸੇਵਾਦਾਰਾਂ ਨੇ ਜਾ ਕੇ ਭੱਜ ਕੇ ਚੋਰ ਨੂੰ ਫੜ ਲਿਆ ਵੀ ਸਤਿਗੁਰਾਂ ਦਾ ਘੋੜਾ ਤਾਂ ਇਹਦੇ ਕੋਲ ਹੈ, ਚੋਰ ਵੀ ਫੜ ਲਿਆ ਤੇ ਘੋੜੇ ਦੀ ਲਗਾਮ ਵੀ ਆਪਣੇ ਕਬਜ਼ੇ ਚ ਕਰ ਲਈ।
ਮੂਰਖ ਅਧਮ ਰਿਹਾ ਸਿਰ ਨਿਆਏ,
ਉਹਦੇ ਸਿਰ ਚ ਪਤਾ ਨੀ ਕੀ ਘੱਟਾ ਪਿਆ ਵੀ ਸਿਰ ਨੀਵਾਂ ਕਰਕੇ ਖਲੋਤਾ ਰਿਹਾ, ਉਹ ਨੀ ਅੱਗੋਂ ਕੁਝ ਬੋਲਿਆ, ਸਿੱਖਾਂ ਨੂੰ ਫੜਿਆ ਤੇ ਫੜ ਕੇ ਸਤਿਗੁਰਾਂ ਵੱਲ ਲੈ ਆਏ।
ਤੁਰੰਗ ਸਮੇਤ ਲੈ ਚੱਲ ਆਏ,
ਇਹਦੇ ਸਮੇਤ ਉਹਨੂੰ ਨਾਲ ਲੈ ਕੇ ਗਿਆ ਹੀ ਨੀ, ਅੱਧੇ ਕੋਹ ਤੱਕ ਹੀ ਗਿਆ ਸਤਿਗੁਰਾਂ ਦੇ ਡੇਰੇ ਤੋਂ, ਅੱਗੇ ਜਾ ਹੀ ਨੀ ਸਕਿਆ, ਉਥੋਂ ਸਿੱਖ ਜਿਹੜੇ ਸਨ ਸਵੇਰੇ ਦਿਨ ਚੜ੍ਹਦਿਆਂ ਘੋੜੇ ਦੇ ਸਮੇਤ ਉਹਨੂੰ ਵਾਪਸ ਮਹਾਰਾਜ ਜੀ ਕੋਲ ਡੇਰੇ ਤੇ ਲੈ ਆਏ।
ਗੁਰ ਕੀ ਨਿਟਾਏ ਆਨੰਦਰ ਸਾਏ
ਸਤਿਗੁਰਾਂ ਦੇ ਕੋਲ ਦਰਸ਼ਨ ਕੀਤੇ।
ਅਰਧ ਕੋਸ ਪਰ ਬੈਠੇ ਹੋ ਇਹੋ ਲੈ ਕਰ ਗਏ ਹੋ ਨਹੀਂ ਕਿਮ ਗਰੇ ਹੋ।
ਅੱਜ ਅਸੀਂ ਇਹਨੂੰ ਅੱਧੇ ਕੋਹ ਤੱਕ ਹੀ ਗਿਆ ਸੀ, ਪਤਾ ਨੀ ਕਿਉਂ ਨੀ ਅੱਗੇ ਗਿਆ। ਅੱਧੇ ਕੋਹ ਤੱਕ ਹੀ ਘੋੜਾ ਲੈ ਕੇ ਉੱਥੇ ਹੀ ਮਹਾਰਾਜ ਜੀ ਖਲੋਤਾ ਸੀ, ਅੱਗੇ ਨੀ ਤੁਰਿਆ।
ਸੁਣ ਸ਼੍ਰੀ ਤੇਗ ਬਹਾਦਰ ਰਾਏ
ਪਤਾ ਨੀ ਮਹਾਰਾਜ ਵੀ ਅੱਗੇ ਕਿਉਂ ਨੀ ਗਿਆ। ਇਹਦੇ ਕੋਲ ਇੰਨਾ ਬਲੀ ਘੋੜਾ ਸੀ, ਰਾਤ ਤੋਂ ਰਾਤ ਇਹਦਾ ਭਾਵੇਂ 20 ਕੋਹ ਦੂਰ ਚਲਾ ਜਾਂਦਾ, ਪਰ ਮਹਾਰਾਜ ਇਹਨੇ ਅੱਧਾ ਕੋਹ ਪੈਂਡਾ ਤੈਅ ਕੀਤਾ ਤੇ ਉੱਥੇ ਹੀ ਖਲੋਤਾ ਰਿਹਾ ਸਾਰੀ ਰਾਤ। ਤੇ ਦਿਨ ਚੜ੍ਹਦਿਆਂ ਅਸੀਂ ਜਾ ਕੇ ਇਹਨੂੰ ਫੜ ਲਿਆਂਦਾ। ਜਦੋਂ ਸਤਿਗੁਰਾਂ ਨੇ ਸੇਵਕਾਂ ਨੂੰ ਸਤਿਗੁਰੂ ਜੀ ਨੂੰ ਏਦਾਂ ਸਭ ਕੁਝ ਦੱਸਿਆ,
ਬੂਜਿਓ ਦੀਜਾ ਸੱਚ ਬਤਾਏ,
ਗੁਰੂ ਤੇਗ ਬਹਾਦਰ ਸਾਹਿਬ ਉਹ ਚੋਰ ਨੂੰ ਪੁੱਛਣ ਲੱਗੇ। ਚੋਰ ਸਤਿਗੁਰਾਂ ਦੇ ਸਾਹਮਣੇ ਖੜਾ ਸੀ, ਮਹਾਰਾਜ ਜੀ ਉਹਨੂੰ ਪੁੱਛਣ ਲੱਗੇ, ਕਹਿੰਦੇ ਬਈ ਸੱਚੋ ਸੱਚ ਦੱਸੀ।
ਕਿਮਨੇ ਲੋਏ ਗਲੇ ਗਏ ਕਰ ਘੋੜਾ,
ਦੱਸ ਵੀ ਘੋੜਾ ਤੇਰੇ ਕੋਲ ਸੀ, ਤੂੰ ਤਾਂ ਜਿੰਨਾ ਮਰਜ਼ੀ ਦੂਰ ਲਿਜਾ ਸਕਦਾ ਸੀ ਘੋੜਾ, ਇਹ ਦੱਸ ਵੀ ਤੂੰ ਘੋੜਾ ਲੈ ਕੇ ਕਿਉਂ ਨੀ ਗਿਆ, ਉੱਥੇ ਕਿਉਂ ਖਲੋਤਾ ਰਿਹਾ ਨੇੜੇ ਸਾਡੇ ਡੇਰੇ ਦੇ।
ਬੈਠ ਰਹੇ ਹੋ ਹਮਰੋ ਠਿਗ ਭੂਰਾ,
ਫੇਰ ਹੁਣ ਤੱਕ ਸਾਡੇ ਕੋਲ ਹੀ ਬੈਠਾ ਰਿਹਾ, ਹਾਲਾਂਕਿ ਤੈਨੂੰ ਪਤਾ ਸੀ ਵੀ ਅਸੀਂ ਤੈਨੂੰ ਫੜ ਸਕਦੇ ਸੀ, ਤੇ ਸਾਡੇ ਕੋਲ ਹੀ ਤੂੰ ਬੈਠਾ ਰਿਹਾ, ਦੂਰ ਕਿਉਂ ਨੀ ਗਿਆ ਘੋੜਾ ਲੈ ਕੇ, ਤੂੰ ਆਪਣੇ ਘਰ ਕਿਉਂ ਨੀ ਪਹੁੰਚਿਆ।
ਤਬ ਤਸਕਰ ਨੇ ਸਕਲ ਬਤਾਏ,
ਚੋਰ ਨੇ ਸਾਰੀ ਗੱਲ ਦੱਸੀ ਮਹਾਰਾਜ ਜੀ ਨੂੰ, ਕਹਿਣ ਲੱਗਾ ਹੱਥ ਜੋੜ ਕੇ,
ਹਮ ਦੁਆ ਥੇਕ ਗਏ ਪਲਾਏ।
ਲੱਗਾ ਮਹਾਰਾਜ ਰਾਤ ਅਸੀਂ 2 ਜਣੇ ਆਏ ਸੀ, ਮੇਰੇ ਨਾਲ ਇੱਕ ਮੁਸਲਮਾਨ ਚੋਰ ਸੀ, ਉਹਨੇ ਤੁਹਾਡੀ ਕਲਾ ਵੇਖੀ, ਇੱਥੇ ਸ਼ੇਰ ਪਰਿਕਰਮਾ ਕਰਕੇ ਮੱਥਾ ਟੇਕ ਕੇ ਜਾਂਦਾ ਵੇਖਿਆ, ਉਹ ਤਾਂ ਨਹੀਂ ਆਇਆ, ਉਹ ਤਾਂ ਉੱਥੋਂ ਹੀ ਮੱਥਾ ਟੇਕ ਕੇ ਮਹਾਰਾਜ ਜੀ ਚਲਾ ਗਿਆ, ਮੈਂ ਕੱਲਾ ਰਹਿ ਗਿਆ।
ਮੈਂ ਅਸ ਖੋਲਿਓ ਆਏ ਤੁਮਾਰਾ,
ਮੈਂ ਆ ਕੇ ਤੁਹਾਡਾ ਘੋੜਾ ਖੋਲ ਲਿਆ, ਤੁਹਾਡੇ ਘੋੜੇ ਦੀਆਂ ਵਾਗਾਂ ਖੋਲ ਲਈਆਂ।
ਇਹ ਕਵਕਾ ਹੈ ਕਰੇ ਸਵਾਰਾ,
ਮੇਰੇ ਮੂੰਹ ਚ ਲਗਾਮ ਪਾ ਕੇ ਇਹਦੇ ਤੇ ਸਵਾਰ ਹੋ ਕੇ ਤੁਹਾਡੇ ਡੇਰੇ ਤੋਂ ਨਿਕਲ ਗਿਆ।
ਕਿਤਕ ਦੂਰ ਮੈਂ ਮਾਰਗ ਗਏ ਜਾਏ ਤਾਂ ਲੋ ਅੰਦਾ ਪਇਓ।
ਮਹਾਰਾਜ ਮੈਂ ਕੁਝ ਕੁ ਦੂਰੀ ਤੇ ਗਿਆ ਸੀ ਘੋੜਾ ਲੈ ਕੇ, ਜਿੱਥੇ ਅੱਜ ਖੜਾ ਮੈਨੂੰ ਇਹ ਲੈ ਕੇ ਆਏ ਨੇ, ਉੱਥੇ ਤੱਕ ਪਹੁੰਚਿਆ ਘੋੜਾ ਲੈ ਕੇ, ਉੱਥੇ ਜਾਂਦਿਆਂ ਮੈਂ ਅੰਨਾ ਹੋ ਗਿਆ, ਮੈਨੂੰ ਅੱਗੇ ਰਸਤਾ ਹੀ ਨਜ਼ਰ ਨਹੀਂ ਆਇਆ, ਕੁਝ ਸੁੱਝਿਆ ਹੀ ਨਹੀਂ ਵੀ ਮੈਂ ਕਿੱਧਰ ਨੂੰ ਜਾਵਾਂ। ਮਹਾਰਾਜ ਅੱਖਾਂ ਹੀ ਇੰਨੀਆਂ ਹੋ ਗਈਆਂ, ਕੁਝ ਨਹੀਂ ਸੁੱਝਿਆ ਮੈਨੂੰ ਅੱਗੇ, ਕੁਝ ਨਜ਼ਰ ਨਹੀਂ ਆਇਆ।
ਕਿਤ ਦਿਸ਼ ਗਮਨਿਓ ਜਾਏ ਨਾ ਜਬੈ,
ਜਿੱਧਰ ਵੀ ਮੂੰਹ ਕਰਾਂ ਕੁਝ ਦਿਸੇ ਹੀ ਨਾ, ਨਾ ਸੱਜੇ ਕੁਝ ਦਿਸੇ, ਨਾ ਅੱਗੇ ਨਾ ਪਿੱਛੇ, ਬਿਲਕੁਲ ਹੀ ਅੰਨਾ ਹੋ ਗਿਆ ਮਹਾਰਾਜ, ਉੱਥੇ ਹੀ ਅੰਨਾ ਬਣ ਕੇ ਸਾਰੀ ਰਾਤ ਬੈਠਾ ਰਿਹਾ।
ਸਾਥੀ ਕੇ ਬਚ ਸਿਮਰੇ ਤਬੈ,
ਮੇਰੇ ਨਾਲ ਮੇਰਾ ਸਾਥੀ ਆਇਆ ਸੀ, ਫਿਰ ਮੈਨੂੰ ਉਹਦੀਆਂ ਗੱਲਾਂ ਯਾਦ ਆਈਆਂ, ਉਹਨੇ ਕਿਹਾ ਵੀ ਸੀ ਮੈਨੂੰ ਵੀ ਇਹ ਅਜਮਤੀ ਪੀਰ ਨੇ, ਵੱਡੇ ਨੇ, ਇਹਨਾਂ ਦੇ ਘਰ ਵਿੱਚ ਚੋਰੀ ਨਹੀਂ ਕਰਨੀ ਚਾਹੀਦੀ, ਆਪਾਂ ਕਿਤੇ ਹੋਰ ਚੋਰੀ ਕਰਾਂਗੇ, ਪਰ ਮੈਂ ਨਹੀਂ ਮੰਨਿਆ, ਮੈਂ ਹੱਠ ਕੀਤਾ, ਜਿੱਦ ਕੀਤੀ ਤੇ ਜਿੱਦ ਕਰਕੇ ਤੁਹਾਡੇ ਘਰੋਂ ਚੋਰੀ ਕਰਕੇ ਲਿਜਾ ਰਿਹਾ ਸੀ।
ਨਮੋ ਕਰਤ ਕੇ ਹਰ ਕੋ ਦੇਖਾ,
ਡੇਰੇ ਵਿੱਚ ਨਮਸਕਾਰ ਕਰਦਿਆਂ ਮੈਂ ਸ਼ੇਰ ਨੂੰ ਵੀ ਵੇਖਿਆ।
ਤੁਰਕ ਹੁਤੋ ਸਮਝਾਏ ਵਿਸ਼ੇਖਾ, ਤੁਰਕ
ਸੀ ਉਸਨੇ ਮੈਨੂੰ ਬੜਾ ਸਮਝਾਇਆ ਪਰ ਮੈਂ ਨਹੀਂ ਸਮਝਿਆ।
ਮੈਂ ਤਿਸ ਕੀ ਇੱਕ ਕਹੀ ਨਾ ਮਾਨੇ ਸੋ ਚੱਲ ਗਏ ਆਪਣੇ ਥਾਨੇ।
ਮੈਨੂੰ ਉਹਨੇ ਬੜਾ ਸਮਝਾਇਆ ਪਰ ਮੈਂ ਉਹਦੀ ਇੱਕ ਨਹੀਂ ਮੰਨੀ, ਤੇ ਮਹਾਰਾਜ ਉਹ ਤਾਂ ਆਪਣੇ ਥਾਂ ਤੇ ਚਲਾ ਗਿਆ, ਪਰ ਮੈਂ ਇੱਥੇ ਹੱਠ ਕਰਕੇ ਚੋਰੀ ਕੀਤੀ ਹੈ।
ਪਇਓ ਅੰਧ ਮੈਂ ਬਹੁਤ ਪਛਤਾਵਾ,
ਮਹਾਰਾਜ ਅੰਨਾ ਹੋ ਗਿਆ, ਜਦੋਂ ਰਾਤ ਨੂੰ ਮੈਨੂੰ ਦਿਸਿਆ ਹੀ ਨਹੀਂ ਕੁਝ, ਘੋੜਾ ਲੈ ਕੇ ਗਿਆ ਦੇਖੋ ਤੇ ਉੱਥੇ ਦਿਸੇ ਹੀ ਨਾ ਕੁਝ, ਬਿਲਕੁਲ ਅੰਨਾ ਹੋ ਗਿਆ, ਤੇ ਮੈਂ ਬੜਾ ਪਛਤਾਵਾ ਕੀਤਾ, ਬੜਾ ਜ਼ਿਆਦਾ ਰੋਂਦਾ ਰਿਹਾ ਸਾਰੀ ਰਾਤ।
ਹੁਣ ਹੱਥ ਕਰ ਤੁਮਰੀ ਦਿਸ਼ਿਆ ਵਾ,
ਹੁਣ ਮਹਾਰਾਜ ਜੀ ਤੁਹਾਡੇ ਵੱਲ ਜਦੋਂ ਵਾਪਸ ਮੁੜ ਕੇ ਆਇਆ ਹਾਂ।
ਭਰਮ ਦਿਸ਼ ਭਇਓ ਨਾ ਜਾਣਿਓ ਗਇਓ,
ਮਹਾਰਾਜ ਭਰਮ ਦਿਸ਼ਾ ਹੋ ਗਈ ਤੇ ਮਹਾਰਾਜ ਪਤਾ ਹੀ ਨਹੀਂ ਲੱਗਾ, ਸਮਝ ਹੀ ਨਹੀਂ ਆਈ।
ਹੋਏ ਲਚਾਰ ਤਿਸੀ ਥਲ ਥੀਓ,
ਜਗ੍ਹਾ ਤੇ ਲਚਾਰ ਹੋ ਕੇ ਸਾਰੀ ਰਾਤ ਖਲੋਤਾ ਰਿਹਾ।
ਰਾਤ ਹੋਤ ਗਏ ਦਾਸ ਤੁਮਾਰੇ,
ਚੜ੍ਹਦਿਆਂ ਤੁਹਾਡੇ ਸੇਵਕ ਉੱਥੇ ਆ ਪਹੁੰਚੇ ਜਿੱਥੇ ਮੈਂ ਖੜਾ ਸੀ।
ਐਲੀ ਨਸ ਮੁਝ ਕੋ ਰਿਸ ਧਾਰੇ,
ਜਾ ਕੇ ਇਹਨਾਂ ਨੇ ਮੈਨੂੰ ਪਕੜ ਲਿਆ, ਤੁਹਾਡੇ ਵੱਲ ਲੈ ਆਏ, ਜਦੋਂ ਮੈਂ ਤੁਹਾਡੇ ਵੱਲ ਚੱਲ ਕੇ ਆਇਆ ਤੇ ਫਿਰ ਦਿਸਣਾ ਸ਼ੁਰੂ ਹੋ ਗਿਆ। ਨਹੀਂ ਤਾਂ ਅੱਗੇ ਕੁਝ ਦਿਸਦਾ ਹੀ ਨਹੀਂ ਸੀ। ਜਦੋਂ ਇਹ ਫੜ ਕੇ ਲਿਆਏ ਤੁਹਾਡੇ ਵੱਲ ਮੈਨੂੰ ਤੇ ਫਿਰ ਮਹਾਰਾਜ ਦਿਸਣਾ ਸ਼ੁਰੂ ਹੋ ਗਿਆ।
ਅਤ ਮਨ ਮੰਦ ਕਿਉ ਬਦ ਪਾਪ।
ਮਹਾਰਾਜ ਮੈਂ ਬੜਾ ਵੱਡਾ ਪਾਪ ਕੀਤਾ, ਮੈਂ ਬੜਾ ਵੱਡਾ ਪਾਪੀ। ਗੁਰੂ ਘਰ ਦੀ ਚੋਰੀ ਹੋਵੇ, ਗੁਰੂ ਦੀ ਸਵਾਰੀ ਜਿਹਦੇ ਤੇ ਤੁਸੀਂ ਸਵਾਰ ਹੁੰਦੇ ਸੋ, ਮਹਾਰਾਜ ਉਹ ਘੋੜਾ ਖੋਲ ਕੇ ਮੈਂ ਉਹਦੇ ਤੇ ਚੜ ਕੇ ਸਵਾਰੀ ਕੀਤੀ ਹੈ। ਮੈਂ ਬੜਾ ਵੱਡਾ ਪਾਪ, ਬੜਾ ਵੱਡਾ ਗੁਨਾਹ ਕੀਤਾ।
ਦ੍ਰਿਗ ਤੇ ਦੇਖਣ ਲੱਗਿਓ ਪ੍ਰਤਾਪ।
ਮਹਾਰਾਜ ਹੁਣ ਮੈਨੂੰ ਅੱਖਾਂ ਨਾਲ ਤੁਹਾਡਾ ਪ੍ਰਤਾਪ ਦਿਸਣ ਲੱਗ ਪਿਆ।
ਮੈਂ ਤਸਕਰ ਦਿਓ ਜਥਾ ਸਜਾਏ, ਨੀਚ ਬੁੱਧ ਨੇ ਕੁਮਕ ਚਲਾਏ।
ਮਹਾਰਾਜ ਤੁਹਾਡੇ ਪ੍ਰਤਾਪ ਨਾਲ ਮੈਨੂੰ ਦੁਬਾਰਾ ਦਿਸਣ ਲੱਗ ਪਿਆ, ਨਹੀਂ ਤਾਂ ਨਾ ਹੋ ਗਿਆ ਸੀ। ਮਹਾਰਾਜ ਮੈਂ ਚੋਰ ਹਾਂ, ਬੜਾ ਵੱਡਾ ਤੁਹਾਡਾ ਚੋਰ ਹਾਂ, ਮੈਨੂੰ ਸਜ਼ਾ ਦਿਓ। ਮੈਂ ਸਜ਼ਾ ਦਾ ਹੱਕਦਾਰ ਹਾਂ, ਮਹਾਰਾਜ ਮੈਨੂੰ ਸਜ਼ਾ ਦਿਓ। ਮੈਂ ਨੀਚ ਬੁੱਧੀ ਵਾਲਾ ਜਿਹੜਾ ਭੈੜੇ ਤੇ ਖੋਟੇ ਰਾਹ ਤੇ ਚੱਲ ਰਿਹਾ ਸੀ।
ਭਾਗਹੀਨ ਮਨ ਸਮਝਿਓ ਨਾ ਏ, ਤੁਮ ਪ੍ਰਕਾਸ਼ ਰਵ ਸਮ ਜਗ ਮਾਏ।
ਮਹਾਰਾਜ ਭਾਗਾ ਹੀਣਾ ਤੁਹਾਡਾ ਪ੍ਰਤਾਪ ਨਹੀਂ ਸਮਝ ਸਕਿਆ, ਨਹੀਂ ਤਾਂ ਤੁਹਾਡਾ ਪ੍ਰਤਾਪ ਤਾਂ ਸੂਰਜ ਸਮਾਨ ਸਾਰੇ ਜਗਤ ਵਿੱਚ ਪ੍ਰਕਾਸ਼ਿਤ ਹੈ, ਪਰ ਮੈਂ ਹੀ ਭਾਗਹੀਣ ਤੁਹਾਨੂੰ ਸਮਝ ਨਹੀਂ ਸਕਿਆ।
ਦੋਹੇਰਾ ਸਤਿਗੁਰ ਕਹਿ ਰੇ ਕੁੱਟਣੋ, ਸਭ ਜਗ ਸੋ ਕਰ ਦਰੋਹ।
ਮਹਾਰਾਜ ਜੀ ਬੋਲੇ, ਕਹਿੰਦੇ ਉਹ ਕੁੱਟਣਿਆ ਤੂੰ ਸਾਰੇ ਜਗਤ ਦੇ ਨਾਲ ਦਰੋਹ ਕੀਤਾ, ਤੂੰ ਸਾਰੇ ਜਗ ਨਾਲ ਦਰੋਹ ਕਰ ਸਕਦਾ।
ਸਤਿਗੁਰ ਕਹਿ ਰੇ ਕੁੱਟਣੋ, ਸਭ ਜਗ ਸੋ ਕਰ ਦੋ, ਇਹ ਫਕੀਰ ਕੋ ਗੋਦੜਾ ਸੋ ਪੀਨਾ ਛੋੜਿਓ ਤੂੰ।
ਰੇ ਕੁੱਟਣਿਆ, ਕੁੱਟਣੋ ਕਹਿ ਦਿੰਦੇ ਜਿਹੜਾ ਕੁਲੱਖਣਾ ਹੋਵੇ। ਮਹਾਰਾਜ ਕਹਿੰਦੇ ਭਾਈ ਤੂੰ ਸਾਰੇ ਜਗ ਨਾਲ ਦਰੋਹ ਕਰਦਾ, ਤੇ ਸਾਰੇ ਜਗ ਨਾਲ ਦਰੋਹ ਕਰਦਿਆਂ ਸਾਡੇ ਵਰਗੇ ਫਕੀਰਾਂ ਦਾ ਗੋਦੜਾ ਵੀ ਨਹੀਂ ਛੱਡਿਆ। ਵੀ ਸਾਡੇ ਫਕੀਰਾਂ ਦੇ ਗੋਦੜੇ ਚ ਕੀ ਲੱਭਦਾ ਸੀ, ਤੂੰ ਸਾਡੇ ਵਰਗੇ ਫਕੀਰਾਂ ਦਾ ਗੋਦੜਾ ਵੀ ਨਹੀਂ ਛੱਡਿਆ।
ਜੋ ਪਈ ਪਾਪ ਅਨੇਕ ਭਾਂਤਨ ਕੇ ਹੈ।
ਅਨੇਕਾਂ ਤਰ੍ਹਾਂ ਦੇ ਪਾਪ ਹੁੰਦੇ ਨੇ, ਕਈ ਪ੍ਰਕਾਰ ਦੇ ਪਾਪ ਹੁੰਦੇ ਨੇ।
ਕਰ ਕਰ ਅਦਮ ਕਸ਼ਟ ਕੋ ਲੈ,
ਪਾਪੀ ਬੰਦੇ ਪਾਪ ਕਰ ਕਰਕੇ ਦੁੱਖ ਭੋਗਦੇ ਹਨ।
ਤੋ ਇਨੋ ਮੈਂ ਅੰਤਰ ਮਹਾ।
ਫਿਰ ਵੀ ਪਾਪ ਪਾਪ ਵਿੱਚ ਫਰਕ ਹੁੰਦਾ, ਹਰ ਇੱਕ ਪਾਪ ਦੇ ਵਿੱਚ ਫਰਕ ਹੁੰਦਾ।
ਲਗੋ ਤੇ ਲਗੋ ਬੜਤੇ ਬੜ ਕਹਾ।
ਛੋਟੇ ਤੋਂ ਛੋਟਾ ਪਾਪ ਵੀ ਹੁੰਦਾ, ਵੱਡੇ ਤੋਂ ਵੱਡਾ ਪਾਪ ਵੀ ਹੁੰਦਾ, ਸਾਰੇ ਪਾਪਾਂ ਵਿੱਚ ਅੰਤਰ ਤੇ ਫਰਕ ਹੈ।
ਕਹਾ ਅਪਰ ਕੀ ਚੋਰੀ ਕਰਨੇ, ਕਹਾ ਵਸਤੂ ਸੰਤਨ ਕੀ ਹਰਨੇ।
ਕਿੱਥੇ ਕਿਸੇ ਹੋਰ ਸਧਾਰਨ ਬੰਦੇ ਦੀ ਚੋਰੀ ਕਰਨੀ, ਤੇ ਕਿੱਥੇ ਕਿਸੇ ਮਹਾਂਪੁਰਖ ਮਹਾਤਮਾ ਸਾਧੂ ਦੇ ਘਰੋਂ ਚੋਰੀ ਕਰਨੀ। ਕਹਿੰਦੇ ਇਸ ਚੋਰੀ ਵਿੱਚ ਵੀ ਬੜਾ ਫਰਕ ਹੈ, ਇਹਦੇ ਵਿੱਚ ਵੀ ਬੜਾ ਅੰਤਰ ਹੈ।
ਯਾ ਤੇ ਜੋ ਤਸਕਰਨ ਸਜ਼ਾਏ,
ਕਰਕੇ ਜਿਹੜੀ ਚੋਰਾਂ ਦੀ ਸਜ਼ਾ ਹੁੰਦੀ ਹੈ।
ਇਹ ਬੁਝਤ ਹੈ ਦਿਓ ਬਤਾਏ,
ਕਹਿੰਦੇ ਪੁੱਛਦਾ ਤੇ ਇਹਨੂੰ ਦੱਸ ਦਿਓ ਵੀ ਚੋਰ ਦੀ ਸਜ਼ਾ ਕੀ। ਉਸ ਸਮੇਂ ਜਿਹੜੀ ਚੋਰ ਦੀ ਸਜ਼ਾ ਸੀ, ਕਹਿ ਫੜਿਆ ਜਾਂਦਾ ਸੀ ਚੋਰ ਤੇ ਉਹਦੀ ਸਜ਼ਾ ਕੀ ਸੀ। ਮਹਾਰਾਜ ਕਹਿੰਦੇ ਪੁੱਛਦਾ ਤਾਂ ਇਹਨੂੰ ਦੱਸ ਦਿਓ।
ਜਗਤ ਬਿਦਤੈ ਸੂਲੀ ਦੇਨ, ਸੋ ਇਹ ਆਪੇ ਕਰ ਹੀ ਲੈਣ।
ਮਹਾਰਾਜ ਜੀ ਕਹਿਣ ਲੱਗੇ ਵੀ ਇਸ ਜਗਤ ਵਿੱਚ ਚੋਰ ਦੀ ਸਜ਼ਾ ਜਿਹੜੀ ਇਸ ਵੇਲੇ ਹੈ, ਉਹ ਤਾਂ ਇਹ ਹੈ ਵੀ ਚੋਰ ਸੂਲੀ ਤੇ ਚਾੜ ਕੇ ਚੋਰ ਨੂੰ ਮਾਰ ਦਿਓ। ਕਹਿੰਦੇ ਹੁਣ ਅਸੀਂ ਤਾਂ ਤੈਨੂੰ ਸੂਲੀ ਚਾੜ ਨਹੀਂ ਸਕਦੇ, ਜੇ ਤੂੰ ਆਪਣੇ ਆਪ ਨੂੰ ਇਹ ਸਜ਼ਾ ਦੇਣੀ ਤਾਂ ਆਪੇ ਦੇ ਲੈ, ਅਸੀਂ ਤਾਂ ਤੈਨੂੰ ਸੂਲੀ ਨਹੀਂ ਚਾੜਦੇ। ਸਾਡੇ ਤਾਂ ਮਨ ਚ ਫਿਰ ਵੀ ਦਇਆ ਤੇਰੇ ਪ੍ਰਤੀ, ਪਰ ਚੋਰ ਦੀ ਸਜ਼ਾ ਤੂੰ ਮੰਗੀ ਹੈ, ਤੇ ਚੋਰ ਦੀ ਸਜ਼ਾ ਇਹ ਹੈ ਵੀ ਚੋਰ ਸੂਲੀ ਤੇ ਚਾੜ ਕੇ ਮਾਰਿਆ ਜਾਂਦਾ ਹੈ।
ਇਮ ਕੈ ਦਾਸਨ ਤੇ ਛੁੜਵਾਇਓ।
ਮਹਾਰਾਜ ਜੀ ਨੂੰ ਹੁਕਮ ਕਰਕੇ ਇਹਨੂੰ ਛੁਡਾ ਦਿੱਤਾ ਵੀ ਇਹਨੂੰ ਛੱਡ ਦਿਓ। ਮਹਾਰਾਜ ਕਹਿੰਦੇ ਇਹਨੂੰ ਤਿਆਗ ਦਿਓ।
ਤਸਕਰ ਬਚ ਕਰ ਜੋਰ ਅਲਾਇਓ।
ਚੋਰ ਜਿਹੜਾ ਸੀ ਉਹਨੇ ਹੱਥ ਜੋੜੇ ਤੇ ਮਹਾਰਾਜ ਜੀ ਨੂੰ ਕਹਿਣ ਲੱਗਾ,
ਹੁਕਮ ਆਪ ਕੋ ਜੈਸੋ ਹੋਏ, ਇਮ ਕਰੋ ਬਸ ਮੋਏ ਨਾ ਕੋਈ।
ਮਹਾਰਾਜ ਤੁਹਾਡਾ ਹੁਕਮ ਹੈ ਕਿ ਚੋਰ ਦੀ ਸਜ਼ਾ ਸੂਲੀ ਤੇ ਚੜਨਾ, ਤੇ ਮੈਂ ਇਹੀ ਕੰਮ ਕਰਾਂਗਾ, ਤੁਸੀਂ ਨਾ ਚੜੋ। ਪਰ ਮਹਾਰਾਜ ਮੈਂ ਤਾਂ ਹੁਣ ਇਹ ਜਿਹੜਾ ਪਾਪ ਕੀਤਾ ਹੈ, ਇਹਦੀ ਸਜ਼ਾ ਜ਼ਰੂਰ ਭੁਗਤਾਂਗਾ।
ਅਬ ਮਰਬੋ ਹੀ ਭਲੋ ਪਛਾਨੋ,
ਮੇਰਾ ਤਾਂ ਮਰ ਜਾਣਾ ਹੀ ਚੰਗਾ, ਵੀ ਏਡਾ ਵੱਡਾ ਪਾਪ ਮੈਂ ਕਿੱਥੇ ਮੂੰਹ ਵਿਖਾਵਾਂਗਾ, ਕਿਹਨੂੰ ਜਾ ਕੇ ਮੂੰਹ ਵਿਖਾਵਾਂਗਾ, ਜਿੱਧਰ ਜਾਵਾਂਗਾ ਲੋਕ ਮੈਨੂੰ ਲਾਹਨਤਾਂ ਪਾਉਣਗੇ ਵੀ ਇਹਨੇ ਗੁਰੂ ਘਰ ਚ ਚੋਰੀ ਕੀਤੀ ਹੈ।
ਬਾਤਮਰੋ ਅਪਰਾਧ ਮਾਨੋ,
ਮਹਾਰਾਜ ਮੈਂ ਤੁਹਾਡਾ ਬੜਾ ਵੱਡਾ ਅਪਰਾਧੀ ਹਾਂ।
ਸ਼੍ਰੀ ਗੁਰੂ ਕਹਿਓ ਜੰਡ ਤਰੂ ਖਰੋ, ਇਸ ਕਾਸ਼ਟ ਪਰ ਚੜ ਕਰ ਮਰੋ।
ਮਹਾਰਾਜ ਜੀ ਕਹਿੰਦੇ ਜਾ ਭਾਈ, ਫਿਰ ਜੋ ਤੈ ਕਰਨਾ ਕਰ ਲੈ, ਉਹ ਸਾਹਮਣੇ ਜੰਡ ਖੜਾ ਹੈ, ਲੱਕੜ ਦਾ ਤਿੱਖਾ ਜੰਡ ਹੈ, ਉੱਥੇ ਜੋ ਕਰਨਾ ਕਰ ਲੈ।
ਸੁਣਤ ਚੋਰ ਆਰੋਹਾ ਜਾਏ,
ਚੋਰ ਉਸ ਜੰਡ ਦੇ ਕੋਲ ਚਲਾ ਗਿਆ।
ਉੱਚੇ ਕਾਂਡ ਗਏ ਫੈਸਾਏ,
ਉੱਚੀ ਕਾਂਡ ਡਾਣੀ ਸੀ ਉਹ ਪਜਾ ਕੇ ਨੇ ਪਕੜ ਲਈ।
ਬਲ ਕਰ ਤੋੜੀ ਜਿਮਰੈ ਤੀਖਣ,
ਬਲ ਨਾਲ ਤੋੜ ਦਿੱਤੀ ਵੀ ਟਾਣੀ ਤਿੱਖੀ ਰਵੇ, ਉਹਦਾ ਤਿੱਖੀ ਸੂਲ ਜੀ ਬਣ ਗਈ, ਤਿਆਰ ਹੋ ਗਈ।
ਇਕਤ ਸਭ ਕੇ ਕਰਮਾ ਭੀਖਣ,
ਸਾਰਿਆਂ ਦੇ ਵੇਖਦਿਆਂ ਵੇਖਦਾ ਇਹ ਭਿਆਨਕ ਭੈੜੇ ਕਰਮਾਂ ਵਾਲਾ ਚੋਰ।
ਇਸ ਪਰ ਉਧਰ ਟਿਕਾਇਓ ਆਪਣਾ,
ਆਪਣਾ ਪੇਟ ਉਸ ਸੂਲੀ ਦੇ ਉੱਤੇ ਟਿਕਾ ਦਿੱਤਾ, ਉਸ ਸੂਲੀ ਦੇ ਉੱਤੇ ਆਪਣਾ ਪੇਟ ਰੱਖ ਦਿੱਤਾ।
ਪਾਏ ਜੋਰ ਨਿਜ ਜੀਵਨ ਖਾਪਨ,
ਜੋਰ ਨਾਲ ਪੇਟ ਉਸ ਸੂਲੀ ਤੇ ਮਾਰਿਆ ਤੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਜਬ ਅਲੰਬ ਦਿਸਕੇ ਹੋਏ ਗਏ,
ਉਹਦੇ ਬਿਲਕੁਲ ਆਸ਼ਰਿਤ ਹੋ ਗਿਆ, ਉਹਦੇ ਉੱਤੇ ਹੀ ਟੰਗਿਆ ਗਿਆ ਸੂਲੀ ਤੇ।
ਫਟਿਓ ਪੇਟ ਕਸ਼ਟ ਪ੍ਰਭ ਸ਼ਿਉ,
ਔਰ ਉਹ ਪੇਟ ਇਹਦਾ ਫਟ ਗਿਆ, ਉਹ ਸੂਲੇ ਦੇ ਪੇਟ ਦੇ ਵਿੱਚ ਧਸ ਗਿਆ।
ਤਤ ਛਿਨ ਮਰਿਓ ਸੋ ਤਲ ਅਬ ਆਏ,
ਉਸੇ ਵੇਲੇ ਤਤ ਛਿਨ ਮਰ ਗਿਆ। ਉਹ ਜਗ੍ਹਾ ਉਹ ਅਸਥਾਨ ਅੱਜ ਵੀ ਉੱਥੇ ਹੈ, ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਸੂਲੀ ਸਰ ਸਾਹਿਬ। ਇਹ ਐਸਾ ਪ੍ਰਸਿੱਧ ਨਗਰ, ਨੌਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਇਸ ਨਗਰ ਚ ਚਰਨ ਪਾਏ। ਪੰਥ ਦੇ ਮਹਾਨ ਵਿਦਵਾਨ ਮਹਾਂਪੁਰਖ, ਸ਼੍ਰੋਮਣੀ ਕਥਾਕਾਰ ਔਰ ਸ਼੍ਰੋਮਣੀ ਸੰਤ ਸਕਾਲਰ ਦਾ ਜਿਹਨਾਂ ਨੂੰ ਪੰਥ ਨੇ ਸਨਮਾਨ ਦਿੱਤਾ, ਜਿਹਨਾਂ ਨੇ ਆਪਣੇ ਜੀਵਨ ਦੇ 5 ਦਹਾਕੇ ਤਕਰੀਬਨ 50 ਸਾਲ ਇਸੇ ਅਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਕਥਾ ਕਰਦਿਆਂ ਬਤੀਤ ਕੀਤਾ, ਸੰਤ ਗਿਆਨੀ ਨਿਰੰਜਨ ਸਿੰਘ ਜੀ, ਉਹਨਾਂ ਮਹਾਂਪੁਰਖਾਂ ਦਾ ਉਹ ਜਨਮ ਪਿੰਡ ਹੈ ਸੂਲੀ ਸਰ, ਉਸੇ ਨਗਰ ਸੂਲੀ ਸਰ ਨਗਰ ਦੇ ਵਿੱਚ ਉਸੇ ਅਸਥਾਨ ਦੀ ਉਹਨਾਂ ਦੇ ਪਰਿਵਾਰ ਦੇ ਪਾਸ, ਉਹਨਾਂ ਦੇ ਵਡੇਰਿਆਂ ਪਾਸ ਮੰਤੀ ਸੀ, ਉਸੇ ਅਸਥਾਨ ਦੀ ਉਹ ਸੇਵਾ ਟਹਿਲ ਨਿਭਾਉਂਦੇ ਰਹੇ, ਕਮਾਉਂਦੇ ਰਹੇ। ਸੋ ਉਸ ਨਗਰ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਹਨ, ਉੱਥੇ ਅੱਜ ਵੀ ਉਹ ਅਸਥਾਨ ਗੁਰੂ ਘਰ ਹੈ ਗੁਰਦੁਆਰਾ ਸੂਲੀ ਸਰ ਸਾਹਿਬ।
ਜਿਸ ਕੋ ਸੂਲੀ ਸਰ ਨਰ ਕਈ,
ਜਿਸ ਨੂੰ ਸੂਲੀ ਸਰ ਕਿਹਾ ਜਾਂਦਾ ਹੈ,
ਇੱਕ ਦੋਏ ਦਿਨ ਕਰਕੇ ਤੈ ਬਾਸ,
2 ਦਿਨ ਸਤਿਗੁਰੂ ਸੱਜੇ ਪਾਤਸ਼ਾਹ ਜੀ ਮਹਾਰਾਜ ਇੱਥੇ ਨਿਵਾਸ ਰੱਖਿਆ।
ਸ਼੍ਰੀ ਸਤਿਗੁਰ ਸੇਵਕ ਸੁਖ ਰਾਸ,
ਸਤਿਗੁਰੂ ਜੀ ਜੋ ਆਪਣਿਆਂ ਸੇਵਕਾਂ ਨੂੰ ਸੁਖ ਦੇਣ ਵਾਲੇ ਹਨ, ਆਪਣਿਆਂ ਦਾਸਾਂ ਨੂੰ ਪਿਆਰਿਆਂ ਨੂੰ ਸੁਖ ਦੇਣ ਵਾਲੇ ਹਨ।
ਉਹਨੇ ਕੂਚ ਤੈ ਤੇ ਕਰ ਦੀ ਨਸੇ,
ਗਰੀਬ ਨਵਾਜ ਜੀ ਨੇ ਸੂਲੀ ਸਰ ਨਗਰ ਤੋਂ ਚਾਲਾ ਮਾਰਿਆ, ਇੱਥੋਂ ਅੱਗੇ ਤੁਰੇ ਹਨ।
ਬਰੇ ਗ੍ਰਾਮ ਕੋ ਮਾਰ ਗਲੀ ਨਸੇ,
ਦੂਰੀ ਤੇ ਇੱਕ ਨਗਰ ਹੈ ਬਰੇ, ਬਰੇ ਪਿੰਡ ਵਾਲੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਧੇ ਹਨ। ਬਰਾ ਗ੍ਰਾਮ ਸੀ, ਬਰੇ ਤੋਂ ਫਿਰ ਹੋਰ ਕਈ ਪਿੰਡਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਰਦੇ ਰਹੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।